ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਇਰਸ ਨੂੰ ਕਾਲ ਕਰੋ
416-655-2000।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca। ਕੈਨੀ
ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਖੁੱਲ ਗਿਆ ਵੀ ਖੁੱਲ ਗਿਆ,
ਫਲਾਇੰਗ ਫੈਸ਼ਨ ਖੁੱਲ ਗਿਆ।
ਹਾਂਜੀ, ਫਲਾਇੰਗ ਫੈਸ਼ਨ ਹੁਣ ਸਨਪੈਕ ਗੁਰਦੁਆਰਾ ਸਾਹਿਬ ਦੇ ਬਿਲਕੁਲ ਲਾਗੇ ਖੁੱਲ ਚੁੱਕਾ ਹੈ, ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-696-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੈਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦੇ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਈ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ 3 Lions ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777 905-451-9777। ਚਾਰ ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6665।
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ। ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੋਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿੱਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 604-728-7011 ਔਰ 604-300-8436।
ਸਭਨਾ ਮਰਨਾ ਆਇਆ।
ਇਹ ਤਲਖ ਹਕੀਕਤ ਹੈ, ਪਰ ਸਭਨਾ ਦੀ ਜ਼ਿੰਦਗੀ ਦਾ ਅੰਤ ਇਹੀ ਹੈ।
ਇਸ ਸੰਤਲੇ ਸਮੇਂ ਦੀਆਂ ਰਸਮਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵੇਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300, ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
HK Tire Center, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4400, ਜਾਂ ਫਿਰ ਲੰਡਨ 647-401-8230, ਜਾਂ ਫਿਰ ਅੱਜ ਇਹਨਾਂ ਦੀ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਕੰਮਾਂ ਕਾਰਾਂ ਤੇ ਡਟੇ ਹੋਏ ਹੋਵੋਗੇ। 770 AM ਦੇ ਉੱਤੇ ਦੁਪਹਿਰੇ 2 ਤੋਂ ਲੈ ਕੇ 3 ਵਜੇ ਤੱਕ ਸਾਡੀ ਵਾਰੀ ਹੁੰਦੀ ਹੈ ਜੀ, ਨਗਾਰਾ ਵਜਾਉਂਦੇ ਹਾਂ ਅਸੀਂ, ਕਿਤੇ ਕਿਤੇ ਮੈਂ ਚਰਨਜੀਤ ਬਰਾੜ ਤੇ ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ। ਤੁਸੀਂ ਬੜੀ ਰੀਝ ਦੇ ਨਾਲ ਸੁਣਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਭ ਤੋਂ ਵੱਧ ਧੰਨਵਾਦ ਸਾਡੇ ਸਪੋਂਸਰਸ ਦਾ, ਜਿਨ੍ਹਾਂ ਦੇ ਸਹਿਯੋਗ ਸਦਕਾ ਸਾਡੇ ਇਹ ਪ੍ਰੋਗਰਾਮ ਚੱਲਦੇ ਨੇ। ਇਸੇ ਕਰਕੇ ਅਸੀਂ ਤੁਹਾਨੂੰ ਅਕਸਰ ਬੇਨਤੀ ਕਰਦੇ ਰਹਿੰਦੇ ਹੁੰਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਸਾਡਾ ਪ੍ਰੋਗਰਾਮ ਸੁਣਦੇ ਰਹੋ ਤਾਂ ਤੁਸੀਂ ਵੀ ਥੋੜ੍ਹੀ ਜਿਹੀ ਹਿੰਮਤ ਕਰਿਆ ਕਰੋ, ਸਾਡੇ ਜਿਹੜੇ ਸਪੋਂਸਰਸ ਨੇ ਉਹਨਾਂ ਤੋਂ ਪ੍ਰੋਫੈਸ਼ਨਲ ਸੇਵਾਵਾਂ ਲਿਆ ਕਰੋ। ਜਦੋਂ ਵੀ ਕਿਤੇ ਕੋਈ ਕਿਸੇ ਸਰਵਿਸ ਦੀ ਜ਼ਰੂਰਤ ਹੁੰਦੀ ਹੈ ਤਾਂ ਇੱਕ ਨਿਗਾਹ ਸਾਡੇ ਸਪੋਂਸਰਸ ਵੱਲ ਜ਼ਰੂਰ ਮਾਰਿਆ ਕਰੋ ਜੀ, ਉਹਨਾਂ ਦੇ ਬਿਜ਼ਨਸ ਚੱਲਦੇ ਨੇ ਤੇ ਤਾਂਹੀਓ ਸਾਡੇ ਰੇਡੀਓ ਪ੍ਰੋਗਰਾਮ ਚੱਲਦੇ ਆ, ਸਾਡੀ ਆਵਾਜ਼ ਔਨ ਦਾ ਏਅਰ ਹੁੰਦੀ ਆ। ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਨਾਲੇ ਥੋੜ੍ਹਾ ਜਿਹਾ ਕੋਰੋਨਾ ਦਾ ਇਫੈਕਟ ਆ ਜਿਹੜਾ ਉਹ ਬਿਜ਼ਨਸ ਦੇ ਉੱਤੇ ਵੀ ਕਾਫੀ ਪਿਆ, ਤੇ ਇਸ ਕਰਕੇ ਬਿਜ਼ਨਸ ਨੂੰ ਚੱਲਦਾ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ। ਬਿਜ਼ਨਸ ਚੱਲਣਗੇ, ਇਕੋਨਮੀ ਚੱਲੂਗੀ, ਤਾਂਹੀਓ ਫਿਰ ਅਸੀਂ ਚੱਲਾਂਗੇ, ਤੇ ਨਹੀਂ ਤਾਂ ਫਿਰ ਅਸੀਂ ਵੀ ਘਰੇ ਬੈਠ ਜਾਂਗੇ। ਘਰੇ ਬੈਠਣ ਦਾ ਇੱਕ ਹੋਰ ਵੀ ਪੱਖ ਹੈਗਾ, ਚਲੋ ਇਹ ਤਾਂ ਮੈਂ ਤੁਹਾਨੂੰ ਉਸ ਪੱਖ ਦੀ ਗੱਲ ਕੀਤੀ ਹੈ। ਦੂਜਾ ਪੱਖ ਇਹ ਆ ਵੀ ਜੇ ਤੁਸੀਂ ਬਿਮਾਰ ਹੋ ਤਾਂ ਫਿਰ ਤਾਂ ਜ਼ਰੂਰ ਘਰੇ ਬੈਠੋ, ਜਾਂ ਤੁਹਾਨੂੰ ਸਰਦੀ ਜ਼ੁਕਾਮ ਹੋਇਆ ਵੇ, ਅੱਜ ਕੱਲ੍ਹ ਪਤਾ ਨਹੀਂ ਲੱਗਦਾ ਭਾਵੇਂ ਸੀਜ਼ਨਲ ਫਲੂ ਹੋਵੇ, ਪਰ ਜੇ ਥੋੜ੍ਹਾ ਬਹੁਤ ਸ਼ੱਕ ਪਵੇ ਤਾਂ ਘਰੇ ਬੈਠ ਜਾਓ, ਸਭ ਤੋਂ ਚੰਗੀ ਗੱਲ ਆ ਜੀ। ਤੇ ਬਾਕੀ ਆਪਾਂ ਹਰ ਰੋਜ਼ ਗੱਲਬਾਤ ਕਰਦੇ ਹੁੰਦੇ ਹਾਂ ਕਿ ਇਹ ਕੋਰੋਨਾ ਦੇ ਦੌਰ ਦੇ ਵਿੱਚ ਸਮਾਜ ਦੇ ਵਿੱਚ ਕਿਵੇਂ ਵਿਚਰਨਾ। ਤੁਸੀਂ ਸਾਰੇ ਸਿਆਣੇ ਹੋ, ਫਿਰ ਵੀ ਹਰ ਰੋਜ਼ ਸਾਨੂੰ ਉਹ ਗੱਲਾਂ ਦੁਹਰਾਉਣੀਆਂ ਪੈਂਦੀਆਂ ਜੀ ਕਿ ਦੇਖੋ ਕਰੋਨਾ ਜਿਹੜਾ ਉਹ ਸਿਰ ਚੁੱਕ ਰਿਹਾ, ਕੁਝ ਬਿਜ਼ਨਸਿਸ ਦੁਬਾਰਾ ਫੇਰ ਸਰਕਾਰ ਨੇ ਮਤਲਬ ਬੰਦ ਕੀਤੇ ਆ, ਰਿਸਟ੍ਰਿਕਸ਼ਨ ਲਾਈਆਂ ਨੇ, ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਫਿਰ। ਜਦੋਂ ਸਾਰੇ ਮਨੁੱਖਾਂ ਦੀ ਸਿਹਤ ਨੂੰ ਖਤਰਾ ਹੋਵੇ ਤੇ ਆਪਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਤੰਦਰੁਸਤ ਹਾਂ, ਖੱਟੇ ਖੱਟੇ ਲੱਗਦੇ, ਉੱਤੋਂ ਵੇਖਣ ਨੂੰ 6-6 ਫੁੱਟ ਦੇ ਆ ਸਾਰੇ ਨੌਜਵਾਨ ਖਾਸ ਕਰਕੇ, ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਇੱਕ ਬੜਾ ਬਹੁਤ ਹੀ ਛੋਟਾ ਮਾਈਨਿਊਟ ਜਿਹਾ ਵਾਇਰਸ ਆ ਜਿਹੜਾ ਉਹ ਸਾਡੇ ਵਿੱਚ ਬੈਠਾ, ਕੋਈ ਪਤਾ ਨਹੀਂ ਕਿਹਨੂੰ ਕਿਹਦੇ ਵਿੱਚ ਬੈਠਾ। ਆਪ ਭਾਵੇਂ ਉੱਤੋਂ ਦੇਖਣ ਨੂੰ ਹੈਲਦੀ ਲੱਗਦਾ, ਉਹ ਕੈਰੀਅਰ ਹੀ ਹੋ ਸਕਦਾ। ਇਸ ਕਰਕੇ ਆਪਾਂ ਮਾਸਕ ਲਾ ਕੇ ਆਲੇ ਦੁਆਲੇ ਦੇ ਵਿੱਚ ਵਿਚਰੀਏ। ਹੁਣ ਤਾਂ ਵੈਸੇ ਬਹੁਤ ਜ਼ਰੂਰੀ ਕਰਤਾ, ਕਈ ਥਾਵਾਂ 'ਤੇ ਤਾਂ ਟਿਕਟਾਂ ਲੱਗਦੀਆਂ ਨੇ, ਅਤੇ ਲੋੜ ਤੋਂ ਜ਼ਿਆਦਾ ਆਪਾਂ ਇਕੱਠੇ ਨਾ ਹੋਈਏ ਤਾਂ ਚੰਗੀ ਗੱਲ ਆ, ਥੋੜ੍ਹੇ ਜਿਹੇ ਮਹੀਨੇ ਬਚਾ ਰੱਖ ਲਈਏ। ਪਰ ਇੱਕ ਚੇਤਾਵਨੀ ਇਹ ਹੈਗੀ ਹੈ ਕਿ ਜੇ ਅਸੀਂ ਇਹਨੂੰ ਕੰਟਰੋਲ ਨਾ ਕੀਤਾ ਅਤੇ ਇਹ ਜੇ 6-7 ਮਹੀਨੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸਾਡੀ ਇਕੋਨਮੀ ਦੇ ਉੱਤੇ ਮਾੜਾ ਅਸਰ ਆ ਜਿਹੜਾ, ਕਾਫੀ ਮਾੜਾ ਅਸਰ ਆ ਜਿਹੜਾ ਇਹਦਾ ਪੈ ਸਕਦਾ। ਅਸੀਂ ਸਾਰੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਹਾਂ, ਇਕੋਨਮੀ ਕਰਕੇ ਜੁੜੇ ਹਾਂ, ਤੰਦਾਂ ਅੱਗੇ ਦੀ ਅੱਗੇ ਜੁੜਦੀਆਂ ਜਾਂਦੀਆਂ ਨੇ, ਰੁਜ਼ਗਾਰ ਸਾਡਾ ਜੁੜਿਆ ਹੋਇਆ, ਜੇ ਇੱਕ ਕੰਮ ਖੜਦਾ ਤੇ ਫਿਰ ਦੂਜਾ ਕੰਮ ਵੀ ਨਾਲ ਦੀ ਨਾਲ ਉਹਦੇ 'ਤੇ ਅਸਰ ਪੈਂਦਾ। ਤੇ ਇਹ ਸਾਰੇ ਕੰਮ ਦਾ ਦੋਸਤੋ ਸਭ ਤੋਂ ਵੱਧ ਅਸਰ ਆ ਜਿਹੜਾ ਉਹ ਜਿਹੜੇ ਹੱਥੀਂ ਕਿਰਤ ਕਰਨ ਵਾਲੇ ਲੋਕ ਨੇ ਉਹਨਾਂ 'ਤੇ ਪੈਂਦਾ। ਵੈਸੇ ਤਾਂ ਇਹ ਸਿਸਟਮ ਇਹੋ ਜਿਹਾ, ਜਿਹੜੇ ਉੱਪਰ ਚਲਾਉਣ ਵਾਲੇ ਨੇ ਉਹ ਕਹਿੰਦੇ ਜੀ ਬਸ ਸਾਡੇ ਅਸੀਂ ਤੁਰਦੇ ਹਾਂ ਅਤੇ ਸਾਡੇ ਨਾਲ ਹੀ ਸਿਸਟਮ ਚੱਲਦਾ, ਪਰ ਨਹੀਂ, ਉਹ ਬਹੁਤ ਵੱਡੇ ਭੁਲੇਖੇ ਦੇ ਵਿੱਚ ਨੇ, ਉਹ ਸਿਸਟਮ ਦੇ ਉੱਤੇ ਬੈਠੇ ਨੇ। ਸਿਸਟਮ ਤਾਂ ਆਮ ਲੋਕ ਚਲਾਉਂਦੇ ਨੇ, ਕਿਉਂਕਿ ਆਮ ਲੋਕ, ਜਦੋਂ ਤੁਸੀਂ ਆਮ ਲੋਕਾਂ ਦੀ ਗੱਲ ਕਰਨੀ ਹੈ ਨਾ, ਜਿਵੇਂ ਤੁਸੀਂ ਕਹਿ ਲਓ ਵੀ ਇਮਾਰਤ ਖੜ੍ਹੀ ਹੈ ਅਤੇ ਇਮਾਰਤ ਦੇ ਵਿੱਚ ਜਿਹੜੇ ਪਿੱਲਰਸ ਨੇ ਉਹ ਨੇ, ਜਾਂ ਇਹ ਕਹਿ ਲਓ ਕੰਧ ਖੜ੍ਹੀ ਕੀਤੀ ਹੈ ਅਤੇ ਕੰਧ ਦੇ ਉੱਤੇ ਚਿਣੀਆਂ ਹੋਈਆਂ ਇੱਟਾਂ ਤੇ ਉੱਪਰ ਮੰਜ਼ਿਲ ਬਹੁਤ ਸੋਹਣੀ ਲੱਗਦੀ ਆ ਤੇ ਪਰ ਉਹ ਜਿਹੜੀਆਂ ਨਿਉਆਂ ਦੇ ਵਿੱਚ ਇੱਟਾਂ ਚਿਣੀਆਂ ਹੁੰਦੀਆਂ ਨੇ ਜੇ ਆਪਾਂ ਉਹ ਹੀ ਕੱਢ ਦਈਏ ਜਾਂ ਉਹ ਹਿੱਲ ਜਾਣ ਤੇ ਫਿਰ ਬਿਲਡਿੰਗ ਦਾ ਕੀ ਹਾਲ ਹੋਊਗਾ। ਇਸ ਤਰ੍ਹਾਂ ਇਹ ਸਿਸਟਮ ਨੂੰ ਚਲਾਉਣ ਵਾਲੇ ਆਮ ਲੋਕ ਜਿਨ੍ਹਾਂ ਦੇ ਵਿੱਚ ਬਹੁਤ ਖਾਸ ਮੁਹਾਰਤ ਵਾਲੇ ਲੋਕ ਬੈਠੇ ਨੇ, ਬੜੇ ਖਾਸ ਸਕਿੱਲਸ ਵਾਲੇ ਲੋਕ ਬੈਠੇ ਨੇ, ਉਹ ਚਲਾਉਂਦੇ ਨੇ। ਇਹ ਵੱਖਰੀ ਗੱਲ ਆ ਕਿ ਸਾਨੂੰ ਆਪਣੀ ਤਾਕਤ ਦਾ ਆਪਣੇ ਸਕਿੱਲਸ ਦਾ ਅਹਿਸਾਸ ਨਹੀਂ ਹੁੰਦਾ, ਪਰ ਆਮ ਲੋਕ ਹੀ ਨੇ ਜੀ ਜਿਹੜੇ ਬੜੇ ਦਲੇਰ ਨੇ, ਬਹਾਦਰ ਨੇ। ਮਹਾਮਾਰੀਆਂ ਆਉਂਦੀਆਂ ਜਦੋਂ ਉਹਨਾਂ ਦੀ ਮਾਰ ਝੱਲਦੇ ਨੇ, ਆਮ ਲੋਕ ਹੀ ਜੇ ਪ੍ਰਿਕੋਸ਼ਨ ਲੈਣਾ ਸ਼ੁਰੂ ਕਰ ਦੇਣ ਤੇ ਮੇਰਾ ਖਿਆਲ ਇਹ ਬਿਮਾਰੀ ਹੈ ਜਿਹੜੀ ਇਹ ਬਹੁਤ ਛੇਤੀ ਖਤਮ ਹੋ ਜੇ। ਆਮ ਲੋਕ ਸਿਸਟਮ ਨੂੰ ਚਲਾਉਣ ਵਾਲੇ ਨੇ, ਆਪਣੇ ਆਪ ਤੇ ਮਾਣ ਕਰਿਆ ਕਰੋ ਦੋਸਤੋ, ਬਈ ਤੁਸੀਂ ਚਾਲਕ ਹੋ ਇਸ ਸਿਸਟਮ ਦੇ। ਬਾਕੀ ਤਾਂ ਐਵੇਂ ਪੈਸੇ ਪੂਸੇ ਵਾਲੇ ਲੋਕ ਬਾਹਲੀਆਂ ਗੱਲਾਂ ਮਾਰਦੇ ਹੁੰਦੇ, ਉਹਨਾਂ ਵੱਲ ਧਿਆਨ ਨਾ ਦਿਆ ਕਰੋ, ਠੀਕ ਹੈ। ਮਤਲਬ ਸਿਸਟਮ ਨੂੰ ਚਲਾਉਣ ਵਾਲਾ ਬਾਦਸ਼ਾਹ ਭਾਵੇਂ ਸਮਝ ਹੀ ਜਾਂਦਾ ਵੀ ਅਸੀਂ ਬਾਦਸ਼ਾਹ, ਪਰ ਬਾਦਸ਼ਾਹ ਵੀ ਇਸੇ ਕਰਕੇ ਆ ਜੇ ਲੋਕਾਂ ਨੇ ਉਹਨਾਂ ਨੂੰ ਚੁਣਿਆ। ਤੇ ਇਸ ਕਰਕੇ ਆਪਣੇ ਆਪ ਤੇ ਮਾਣ ਕਰਿਆ ਕਰੋ ਦੋਸਤੋ, ਤੁਸੀਂ ਮਹਾਨ ਹੋ। ਸਮਾਜ ਦੇ ਹਰੇਕ ਦੌਰ ਦੇ ਵਿੱਚ ਆਮ ਲੋਕ ਮਹਾਨ ਰਹੇ ਨੇ। ਜਦੋਂ ਜਦੋਂ ਆਮ ਲੋਕਾਂ ਨੇ ਆਪਣੀ ਤਾਕਤ ਨੂੰ ਪਛਾਣਿਆ ਤੇ ਫਿਰ ਉਹਨਾਂ ਦੀ ਤਾਕਤ ਦੇ ਅੱਗੇ ਤਾਂ ਜਿਹੜੇ ਵੱਡੇ ਵੱਡੇ ਸ਼ਹਿਨਸ਼ਾਹ ਨੇ ਉਹਨਾਂ ਦੇ ਤਾਜ ਰੁਲਦੇ ਫਿਰਦੇ ਨੇ। ਕਦੇ ਇਤਿਹਾਸ ਵੱਲ ਮਾੜੀ ਜਿਹੀ ਝਾਤੀ ਮਾਰ ਕੇ ਵੇਖ ਲਓ, ਜਿਹੜੇ ਆਪਣੇ ਆਪ ਨੂੰ ਖੱਬੀ ਖਾਨ ਸਮਝਦੇ ਰਹੇ ਨੇ ਤੇ ਲੋਕਾਂ ਨੂੰ ਤੰਗ ਕਰਦੇ ਰਹੇ ਨੇ ਆਮ ਲੋਕਾਂ ਨੂੰ, ਉਹਨਾਂ ਦਾ ਨਾਂ ਇਤਿਹਾਸ ਦੇ ਕੂੜੇਦਾਨ ਦੇ ਵਿੱਚ ਲਿਖਿਆ ਹੋਇਆ। ਤੇ ਜਿਨ੍ਹਾਂ ਨੇ ਆਮ ਲੋਕਾਂ ਦਾ ਸਾਥ ਦਿੱਤਾ, ਆਮ ਲੋਕਾਂ ਦੀ ਰਮਜ਼ ਪਛਾਣੀ, ਆਮ ਲੋਕਾਂ ਦੇ ਦੁੱਖਾਂ ਨੂੰ ਸਮਝਿਆ, ਉਹਨਾਂ ਦਾ ਨਾਂ ਅੱਜ ਵੀ ਇਤਿਹਾਸ ਦੇ ਵਿੱਚ ਸੂਰਜ ਵਾਂਗੂ ਚਮਕਦਾ। ਖੈਰ ਦੋਸਤੋ, ਆਪਾਂ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਤੀ ਆ। ਵੀਰਵਾਰ ਦਾ ਦਿਨ ਆ ਤੇ ਮੈਂ ਜਿਵੇਂ ਤੁਹਾਨੂੰ ਚਾਹ ਥੋੜਾ ਬਹੁਤ ਕਿਤੇ ਨਾ ਕਿਤੇ ਫੇਸਬੁੱਕ ਤੇ ਜਾਣ ਦਾ, ਮੈਂ ਵੀ ਕਿਤੇ ਨਾ ਕਿਤੇ ਫੇਸਬੁੱਕ ਤੇ ਦੇਖ ਲੈਣਾ ਵੀ ਕੀ ਚੱਲ ਰਿਹਾ। ਅਮਨਪ੍ਰੀਤ ਸਿੰਘ, ਜਸਪਾਲ ਬੱਲ, ਉਹਨਾਂ ਦੇ ਮੈਂ ਅੱਜ ਨਾ ਕਾਫੀ ਸਾਰੀਆਂ ਵੀਡੀਓਜ਼ ਮੈਂ ਦੇਖ ਰਿਹਾ ਸੀ, ਮੈਨੂੰ ਹਾਸਾ ਵੀ ਆਇਆ, ਬੜੀ ਹੈਰਾਨੀ ਹੋਈ। ਕੱਲ ਪਰਸੋਂ ਮੈਂ ਰੇਡੀਓ ਪ੍ਰੋਗਰਾਮ ਵੀ ਇੱਕ ਦੋ ਸੁਣ ਰਿਹਾ ਸੀ, ਮੈਨੂੰ ਬੜੀ ਹੈਰਾਨੀ ਹੋਈ। ਉਹਨਾਂ ਨੇ ਕੁਝ ਪੁਰਾਣੀਆਂ ਵੀਡੀਓ ਸਾਂਝੀਆਂ ਕੀਤੀਆਂ, ਮੈਂ ਬੜੀ ਰੀਝ ਨਾਲ ਉਹ ਵੀਡੀਓ ਸੁਣੀਆਂ। ਉਹ ਵੀਡੀਓ ਸਾਡੇ ਸਿਆਸਤਦਾਨਾਂ ਬਾਰੇ ਨੇ। ਵੈਸੇ ਤਾਂ ਉਹਨਾਂ ਨੇ ਕਮੈਂਟ ਹੀ ਕੀਤਾ ਸੀ ਕਿ ਜਿਵੇਂ ਪੰਜਾਬ 'ਚ ਸਿਆਸਤ ਚੱਲਦੀ ਆ ਬਾਦਲ ਕੈਪਟਨ ਦੀ, ਬਿਲਕੁਲ ਉਸੇ ਦੀ ਤਰਜ਼ ਦੇ ਉੱਤੇ ਸਾਡੇ ਜਿਹੜੇ ਦੇਸੀ ਪੋਲੀਟੀਸ਼ੀਅਨਸ ਨੇ ਇੱਥੇ ਸਿਆਸਤ ਕਰਦੇ ਨੇ ਜੀ। ਜਿਹੜੀਆਂ ਵੀਡੀਓ ਸਾਂਝੀਆਂ ਕੀਤੀਆਂ ਉਹ ਸ਼ਾਇਦ ਵਿਸਾਖੀ ਦੇ ਮੌਕੇ ਦੀਆਂ, ਕਿਵੇਂ ਸਾਡੇ ਚੁਣੇ ਹੋਏ ਜਿਹੜੇ MPs ਨੇ ਉਹ ਬੋਲ ਰਹੇ ਨੇ, ਬੜੇ ਖੁਸ਼ ਹੋ ਰਹੇ ਨੇ ਬਈ ਵਿਸਾਖੀ ਦਾ ਦਿਨ ਤੇ ਅਸੀਂ ਮੁਬਾਰਕਾਂ ਦਿੰਦੇ ਹਾਂ। ਲੋਕ ਖੜੇ ਹੋ ਕੇ, ਲੋਕ ਨਹੀਂ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਹੋਰ MPs ਖੜੇ ਹੋ ਕੇ ਉਹਨਾਂ ਦਾ ਸਵਾਗਤ ਕਰ ਰਹੇ ਨੇ। ਵੈਸੇ ਤਾਂ ਸਾਰੇ ਸਿਆਣੇ ਨੇ, ਇਹੋ ਜਿਹੀ ਕੋਈ ਗੱਲ ਨਹੀਂ, ਪਰ ਮੈਨੂੰ ਹਾਸਾ ਇਸ ਗੱਲ 'ਤੇ ਆਇਆ ਜਦੋਂ ਉਹ ਸਿੱਖੀ ਦਾ ਲੋੜੋਂ ਵੱਧ ਪ੍ਰਚਾਰ ਕਰ ਰਹੇ ਸੀ। ਜੇ ਇੰਨਾ ਪ੍ਰਚਾਰ ਕਰਨਾ ਤਾਂ ਭਾਈ ਫਿਰ ਸਿੱਖੀ ਬਾਰੇ ਕੁਛ ਪੜ੍ਹ ਕੇ ਵੀ ਵੇਖ ਲਓ, ਇਕੱਲਾ ਵਿਸਾਖੀ ਬਾਰੇ ਮੁਬਾਰਕਾਂ ਦੇ ਦੇਣੀਆਂ, ਬਸ ਇਹੀ ਸਿੱਖੀ ਨਹੀਂ ਹੈ। ਤੇ ਮੈਨੂੰ ਤਾਂ ਇਸ ਗੱਲ 'ਤੇ ਹੋਰ ਵੀ ਹੈਰਾਨੀ ਹੋਈ ਵੀ ਕਈ ਵਾਰੀ ਹੋਰ ਕਮਿਊਨਿਟੀਜ਼ ਦੇ ਲੋਕ ਨੇ ਜਿਹੜੇ ਉਹ ਵਿਸਾਖੀ ਬਾਰੇ ਜ਼ਿਆਦਾ ਜਾਣਦੇ ਨੇ, ਸਾਡੇ ਚੁਣੇ ਹੋਏ ਨੁਮਾਇੰਦੇ ਜਿਹੜੇ ਟੇਢੇ ਤਰੀਕੇ ਦੇ ਨਾਲ ਸਿੱਖੀ ਨੂੰ ਵਰਤ ਕੇ ਵੋਟਾਂ ਮੰਗਦੇ ਨੇ। ਟੇਢੇ ਮੈਂ ਤਾਂ ਕਿਹਾ ਕਿਉਂਕਿ ਸਿੱਧੇ ਤਰੀਕੇ ਨਾਲ ਨਹੀਂ ਮੰਗ ਸਕਦੇ, ਕਾਨੂੰਨ ਅੜਿੱਕਾ ਬਣ ਜਾਂਦਾ ਵੀ ਤੁਸੀਂ ਧਰਮ ਦੇ ਨਾਂ 'ਤੇ ਵੋਟਾਂ ਨਹੀਂ ਮੰਗ ਸਕਦੇ ਗੇ, ਪਰ ਉਹ ਟੇਢੇ ਤਰੀਕੇ ਦੇ ਨਾਲ ਵੋਟਾਂ ਮੰਗਦੇ ਨੇ ਤੇ ਜਦੋਂ ਚੁਣ ਕੇ ਪਹੁੰਚ ਜਾਂਦੇ ਨੇ ਤੇ ਫਿਰ ਉਹਨਾਂ ਨੂੰ ਸਿੱਖੀ ਦਾ ਹੇਜ ਜਾਗ ਪੈਂਦਾ। ਵਿਸਾਖੀ ਵਾਲੇ ਦਿਨ ਫਿਰ ਉਹ ਸੈਂਟੀਮੈਂਟਸ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਉਹਨਾਂ ਦੇ ਸ਼ਬਦਾਂ ਤੋਂ ਸਾਫ਼ ਝਲਕ ਪੈਂਦੀ ਆ ਵੀ ਉਹਨਾਂ ਨੇ ਬਸ ਓਨਾ ਕੁ ਕੁਝ ਸੁਣਿਆ ਹੋਇਆ ਜਿੰਨਾ ਕੁ 99% ਆਮ ਸਿੱਖਾਂ ਨੇ ਸੁਣਿਆ ਹੋਇਆ। ਉਹਨਾਂ ਨੇ ਗੌਹ ਦੇ ਨਾਲ ਘੋਖਿਆ ਨਹੀਂ ਹੋਇਆ ਵੀ ਸਿੱਖ ਫਲਸਫਾ ਹੈ ਕੀ ਆ, ਤੇ ਜੇ ਸਿੱਖ ਫਲਸਫੇ ਬਾਰੇ ਉਹਨਾਂ ਨੇ ਥੋੜਾ ਬਹੁਤ ਪੜ੍ਹਿਆ ਹੁੰਦਾ ਤਾਂ ਉਹਨਾਂ 'ਚ ਸਿੱਖਣ ਦੀ ਪ੍ਰਵਿਰਤੀ ਜ਼ਰੂਰ ਆ ਜਾਣੀ ਸੀ, ਕਿਉਂਕਿ ਜਿਹੜਾ ਸਹੀ ਮਾਨੇ ਦੇ ਵਿੱਚ ਸਿੱਖ ਆ, ਸਿੱਖ ਸ਼ਬਦ ਹੀ ਇੱਥੋਂ ਬਣਿਆ ਜਿਹੜਾ ਸਿੱਖਦਾ ਰਹਿੰਦਾ। ਤੇ ਮੈਨੂੰ ਬੜੀ ਹੈਰਾਨੀ ਹੋਈ ਵੀ ਇਹਨਾਂ ਤਾਂ ਸਿੱਖਿਆ ਕੱਖ ਨਹੀਂ ਗਾ, ਤੇ ਜਿਹੜੇ ਜਿਹੜੇ ਉਹ ਜਿਵੇਂ ਜਿਵੇਂ ਉੱਥੇ ਬੋਲ ਰਹੇ ਨੇ ਤੇ ਉਵੇਂ ਉਵੇਂ ਉੱਥੋਂ ਉਹਨਾਂ ਨੂੰ ਲੱਗਦਾ ਬਸ ਬਈ ਇਹ ਲੋਕਾਂ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਆ ਵੀ ਭਾਈ ਦੇਖੋ ਵਿਸਾਖੀ ਤੁਹਾਡਾ ਤਿਉਹਾਰ ਆ, ਅਸੀਂ ਚਾਰ ਸ਼ਬਦ ਬੋਲੇ ਨੇ ਤੇ ਅਸੀਂ ਦੱਸਿਆ। ਬੜੀ ਹੈਰਾਨੀ ਹੋਈ ਜੇ ਸੱਚੀ ਮੁੱਚੀ, ਚਲੋ ਆਪਾਂ ਹੋਰ ਬਾਹਲੀ ਨਹੀਂ ਗੱਲ ਕਰਨੀ, ਤਾਂ ਸੱਚੀ ਮੁੱਚੀ ਜੇ ਸਿੱਖੀ ਦਾ ਖਿਆਲ ਹੁੰਦਾ ਤਾਂ ਉਹਨਾਂ ਨੂੰ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਤੇ ਜਾਂ ਹਿੰਦੂ ਵੀਰ ਜਿਹੜੇ ਇਸ ਮੌਕੇ ਬੜੀ ਔਖੀ ਜ਼ਿੰਦਗੀ ਜਿਉਂ ਰਹੇ ਨੇ, ਜਿੱਥੇ ਸੱਚੀ ਮੁੱਚੀ ਧਰਮ ਦੇ ਨਾਂ 'ਤੇ ਵਿਤਕਰਾ ਜਿਹੜਾ ਉਹ ਹੋ ਰਿਹਾ, ਤਾਂ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਨੇ ਉਹਨਾਂ ਨੂੰ ਉਸ ਦੇਸ਼ 'ਚੋਂ ਕੱਢਣ ਦੀ ਕੋਸ਼ਿਸ਼ ਕਰਨੀ ਸੀ। ਜੇ ਸੱਚੀ ਮੁੱਚੀ ਕੋਸ਼ਿਸ਼ ਕਰਦੇ ਤਾਂ ਲੋਕਾਂ ਨੇ ਸੱਚੀ ਕਹਿਣਾ ਸੀ ਵੀ ਹਾਂ ਭਾਈ ਸੱਚੀ ਮੁੱਚੀ ਇਹਨਾਂ ਨੂੰ ਜਿੱਥੇ ਦੁਖੀ ਸਿੱਖ ਬੈਠੇ ਨੇ ਤੇ ਉਹਨਾਂ ਨਾਲ ਹਮਦਰਦੀ ਹੈ। ਜਾਂ ਜਿੱਥੇ ਜਿੱਥੇ ਮਾਈਨੋਰਟੀਜ਼ ਖਾਸ ਕਰਕੇ ਸਿੱਖਾਂ ਨਾਲ ਹੀ ਧੱਕਾ ਹੋਇਆ, ਸੱਚੀਮੁੱਚ ਧੱਕਾ ਹੋਇਆ ਜਿੱਥੇ, ਜਾਂ ਜਿੱਥੇ ਜਿੱਥੇ ਮੈਂ ਇਹ ਕਹੂੰਗਾ ਕਿਉਂਕਿ ਸਿੱਖ ਦਾ ਵਾਸਤਾ ਪੰਜਾਬ ਦੇ ਨਾਲ ਵੀ ਹੈ ਨਾ, ਪੰਜਾਬ ਜਨਮ ਭੂਮੀ ਆ, ਸਿੱਖ ਫਲਸਫਾ ਜਿਹੜਾ ਸਿੱਖੀ ਦਾ ਬੂਟਾ ਉਹ ਪੰਜਾਬ ਦੇ ਵਿੱਚ ਉਹਦਾ ਬੀਜ ਆ ਜਿਹੜਾ ਸੀਗਾ, ਇਹ ਬੂਟਾ ਬੂਟੇ ਨੂੰ ਫਲ ਲੱਗੇ ਆ, ਉਹ ਪੰਜਾਬ ਦੀ ਧਰਤੀ ਤੇ ਜੋ ਕਿਸਾਨਾਂ ਦੇ ਨਾਲ ਹੋ ਰਿਹਾ ਤੇ ਜਾਂ ਜੋ ਮਾਈਨੋਰਟੀਜ਼ ਨਾਲ ਪਹਿਲਾਂ ਹੋਇਆ, ਤੇ ਸ਼ਾਇਦ ਫਿਰ ਉਹਨਾਂ ਦੇ ਮਨ ਦੇ ਵਿੱਚ ਕੋਈ ਖਿਆਲ ਹੁੰਦਾ ਕਿਤੇ ਨਾ ਕਿਤੇ ਉਹ ਮੋਦੀ ਸਰਕਾਰ ਨੂੰ ਲਾਹਣ ਤਾਂ ਪਾ ਦਿੰਦੇ, ਇੱਕ ਦੋ ਫਿਰ ਲੋਕਾਂ ਨੇ ਜ਼ਰੂਰ ਕਦਰ ਕਰ ਦੇਣੀ ਸੀ, ਪਰ ਉਦੋਂ ਚੁੱਪ ਕਰਕੇ ਬੈਠੇ ਨੇ। ਜਦੋਂ ਗੁਜਰਾਤ ਦੇ ਵਿੱਚ ਸਿੱਖ ਕਿਸਾਨਾਂ ਦੀਆਂ ਜ਼ਮੀਨਾਂ ਗਈਆਂ ਸੀ ਉਦੋਂ ਵੀ ਚੁੱਪ ਕਰਕੇ ਬੈਠੇ ਸੀ। ਜਦੋਂ ਮੋਦੀ ਹਕੂਮਤ ਨੇ ਐਂਟੀ ਫਾਰਮਰ ਬਿੱਲ ਲੈ ਕੇ ਆਏ, ਕਿਉਂਕਿ ਪੰਜਾਬ ਦੇ ਵਿੱਚ ਭਾਵੇਂ ਬਾਕੀ ਥਾਂ ਤੇ ਕਹਿ ਦਈਏ ਵੀ ਬਾਕੀ ਧਰਮ ਨਾਲ ਸੰਬੰਧਿਤ ਲੋਕ ਖੇਤੀ ਕਰਦੇ ਨੇ, ਪੰਜਾਬ ਦੇ ਵਿੱਚ ਵੱਡੀ ਗਿਣਤੀ ਆ ਸਿੱਖਾਂ ਦੀ ਜਿਹੜੇ ਖੇਤੀ ਦੇ ਨਾਲ ਸੰਬੰਧਿਤ ਨੇ, ਮਾੜਾ ਮੋਟਾ ਤਾਂ ਕੁਛ ਬੋਲਦੇ, ਕਿਉਂਕਿ ਸਿੱਖ ਫਲਸਫਾ ਜਿਹੜਾ ਉਹ ਹਿਊਮਨ ਰਾਈਟਸ ਦੀ ਗੱਲ ਕਰਦਾ, ਜਿੱਥੇ ਹਿਊਮਨ ਰਾਈਟਸ ਦੀ ਉਲੰਘਣਾ ਹੁੰਦੀ ਹੈ ਇਹ ਬੋਲਦੇ ਹੀ ਨਹੀਂ ਜੀ, ਬਿਲਕੁਲ ਨਹੀਂ ਬੋਲਦੇ। ਬਸ ਇੰਨਾ ਹੈਗਾ ਵੀ ਸਿੱਖੀ ਦਾ ਨਾਂ ਵਰਤ ਕੇ ਵੋਟਾਂ ਵੋਟਾਂ ਕਿਵੇਂ ਇਕੱਠੀਆਂ ਕਰਨੀਆਂ ਨੇ। ਮੈਂ ਸੱਚਿਓ ਜੀ ਉਹ ਵੀਡੀਓਜ਼ ਮੈਂ ਸ਼ਾਮ ਨੂੰ ਫਿਰ ਦੁਬਾਰਾ ਦੇਖੂੰਗਾ, ਫਿਰ ਆਪਾਂ ਫਿਰ ਕਿਸ ਦਿਨ ਫਿਰ ਗੱਲਬਾਤ ਕਰਾਂਗੇ, ਕਿਉਂਕਿ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹ ਕੀ ਕਹਿੰਦੇ ਨੇ, ਕਿਵੇਂ ਤੁਰਦੇ ਨੇ, ਕੀ ਬੋਲਦੇ ਨੇ ਉਹ, ਇਹ ਸਾਰਾ ਕੁਝ ਨੋਟ ਕਰਨਾ ਸਾਡੀ ਡਿਊਟੀ ਆ, ਕਿਉਂਕਿ ਸਾਡੇ ਟੈਕਸਪੇਅਰ ਦੀ ਜਿਹੜੇ ਅਸੀਂ ਟੈਕਸਪੇਅਰ ਆ, ਸਾਡੇ ਟੈਕਸ ਦੇ ਵਿੱਚ ਉਹਨਾਂ ਨੂੰ ਤਨਖਾਹ ਮਿਲਦੀ ਆ, ਤੇ ਜਦੋਂ ਫਿਰ ਉਹ ਸਾਡੇ ਮਸਲਿਆਂ ਵਾਲੇ ਨਹੀਂ ਬੋਲਦੇ ਤੇ ਵੈਸੇ ਹੀ ਇੱਧਰਲੇ ਉੱਧਰਲੇ ਮਸਲੇ ਬੋਲ ਕੇ ਉਹ ਆਪਦਾ ਡੰਗ ਸਾਰਨ ਦੀ ਗੱਲ ਕਰਦੇ ਨੇ, ਤਾਂ ਸਾਨੂੰ ਸਾਵਧਾਨ ਜ਼ਰੂਰ ਰਹਿਣਾ ਚਾਹੀਦਾ। ਵੈਸੇ ਮੇਰੀ ਛੋਟੀ ਜਿਹੀ ਬੇਨਤੀ ਆ ਜਿਹੜੇ ਚੁਣੇ ਹੋਏ ਨੁਮਾਇੰਦੇ ਆ ਕਿ ਉਹ ਘੱਟੋ ਘੱਟ ਜੇ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਤਾਂ ਸਿੱਖ ਫਲਸਫੇ ਬਾਰੇ ਪੜ੍ਹ ਜ਼ਰੂਰ ਲੈਣ। ਇਹ ਨਾ ਵੀ ਇੱਕ ਅੱਧੇ ਦਿਨ ਵੀ ਜੇ ਅਸੀਂ ਸਿੱਖੀ ਬਾਰੇ ਚਾਰ ਸ਼ਬਦ ਬੋਲਤੇ ਤੇ ਪਤਾ ਨਹੀਂ ਅਸੀਂ ਬਹੁਤ ਵੱਡੇ ਸਿੱਖ ਬਣ ਗਏ। ਖੈਰ ਜੀ ਆਪਣੀਆਂ ਗੱਲਾਂ ਚੱਲਦੀਆਂ ਰਹਿਣੀਆਂ ਨੇ ਦੋਸਤੋ। ਪੰਜਾਬ ਤੋਂ ਸ਼ਿਵਿੰਦਰ ਵੀ ਸਾਡੇ ਨਾਲ ਜੋੜਨ ਵਾਲੇ ਨੇ, ਉਹਨਾਂ ਦੀ ਵੀ ਗੱਲਬਾਤ ਸੁਣਦੇ ਹਾਂ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
वक्त बदला तो वक्त के साथ बदले एंटरटेनमेंट के साधन भी। अब केबल, सैटेलाइट या आईपीटीवी बॉक्स की कोई जरूरत नहीं। आज ही डाउनलोड करिए ई बाबा एंटरटेनमेंट ऐप। ई बाबा एंटरटेनमेंट ऐप एंड्रॉइड टीवी और सेटअप बॉक्स गूगल प्ले स्टोर पर अवेलेबल है। सो जल्दी से जल्दी खुद भी ये ऐप डाउनलोड कीजिए और अपने फैमिली फ्रेंड्स के साथ ये जानकारी शेयर कीजिए। ई बाबा एंटरटेनमेंट ऐप।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੀ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-505-9100। ਈਗਲ ਫਰੇਟ ਸਿਸਟਮ।
ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵਿੱਚ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵਿੱਚ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-696-9797 ਫਲਾਇੰਗ ਫੈਸ਼ਨ ਵੇਅਰ ਹਾਊਸ।
ਬ੍ਰੈਂਪਟਨ ਦੇ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਇਲਾਕੇ ਹੁਰ ਇੰਟੈਰੀਓ ਸਟਰੀਟ ਤੇ ਸਟੀਵਜ਼ ਦੇ ਇੰਟਰਸੈਕਸ਼ਨ ਤੇ ਆਉਣ ਵਾਲੇ ਸਾਲਾਂ 'ਚ 10 ਤੋਂ ਵੱਧ ਹਾਈ ਰਾਈਜ਼ ਕੌਂਡੋਜ਼ ਦੇ ਪ੍ਰੋਜੈਕਟ ਆ ਰਹੇ ਨੇ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਤੇ ਹਾਈਵੇਜ਼ ਦੇ ਬਿਲਕੁਲ ਨੇੜੇ, ਇੱਥੇ ਸ਼ੋਪਰਜ਼ ਵਰਲਡ ਦੇ ਕੋਨੇ ਤੇ 2 ਸਾਲਾਂ ਨੂੰ ਲਾਈਟ ਰੇਲ ਦਾ ਟਰਮੀਨਲ ਵੀ ਬਣ ਜਾਣਾ। ਇੱਥੇ ਹੀ ਸੁਪਰ ਸਟੋਰ ਦੇ ਸਾਹਮਣੇ ਤੇ ਸ਼ੈਰਡਨ ਕਾਲਜ ਦੇ ਬਿਲਕੁਲ ਨਜ਼ਦੀਕ ਅਸੀਂ 21-story ਸਟੈਲਾ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਹੈ। ਆਪਣਾ ਯੂਨਿਟ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6477-300-8436-647-384-36।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ। ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਦੋਸਤੋ ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਪ੍ਰਦੀਪ ਗੋਇਲ ਦਾ ਸੁਨੇਹਾ ਤੁਸੀਂ ਸੁਣਿਆ ਜੀ ਹੁਣੇ, ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਦੇ ਨੇ। ਕਈ ਵਾਰੀ ਆਪਾਂ ਨੂੰ ਛੋਟੀ ਮੋਟੀ ਕੋਈ ਟਿਕਟ ਮਿਲ ਜਾਂਦੀ ਆ, ਇੰਸ਼ੋਰੈਂਸ ਕੰਪਨੀਆਂ ਨੂੰ ਇੰਸ਼ੋਰੈਂਸ ਵਧਾਉਣ ਦਾ ਬਹਾਨਾ ਮਿਲ ਜਾਂਦਾ, ਜੇ ਤੁਸੀਂ ਨਵੇਂ ਆਏ ਹੋ ਇੱਥੇ ਤੇ ਫਿਰ ਵੀ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਿਓ, ਜੇ ਰਿਨਿਊਅਲ ਆਈ ਹੋਈ ਆ ਤੇ ਫਿਰ ਵੀ ਕਾਲ ਕਰ ਲਿਓ, ਤੁਹਾਡੇ 25-40-50-100 ਡਾਲਰ ਬਚ ਜਾਣਗੇ। ਨੋ ਐਪਲੀਕੇਸ਼ਨ ਕੋਟੇਸ਼ਨ ਲੈ ਲਿਓ ਇਹਨਾਂ ਤੋਂ, ਤੁਹਾਨੂੰ ਦੱਸ ਦੇਣਗੇ ਵੀ ਮਹੀਨੇ ਦੇ ਤੁਹਾਡੇ ਜਿਹੜੀ ਕੰਪਨੀ ਤੋਂ ਇਹ ਕੋਸ਼ਿਸ਼ ਕਰਕੇ ਇੰਸ਼ੋਰੈਂਸ ਕਰਾਉਣਗੇ ਵੀ ਉਹ ਕਿੰਨੇ ਪੈਸੇ ਚਾਰਜ ਕਰਦੇ ਨੇ, ਤੇ ਜਿੰਨੇ ਤੁਸੀਂ ਆਲਰੇਡੀ ਪਰ ਮੰਥ ਪੈਸੇ ਦੇ ਰਹੇ ਹੋ ਕੰਪੈਰੀਜ਼ਨ ਕਰ ਲਏ, ਤੁਹਾਡੇ ਕਾਫੀ ਪੈਸੇ ਬਚ ਜਾਣਗੇ। ਕਾਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਤਾਂ 647-285,300, ਵੈਸੇ ਇਹ ਬਿਜ਼ਨਸ ਦੀ ਇੰਸ਼ੋਰੈਂਸ ਕਰਾਉਣੀ ਆ, ਘਰ ਦੀ ਇੰਸ਼ੋਰੈਂਸ ਕਰਾਉਣੀ ਆ, ਆਪਣੀ ਇੰਸ਼ੋਰੈਂਸ ਕਰਾਉਣੀ ਆ, ਫਿਰ ਵੀ ਤੁਹਾਡੀ ਮਦਦ ਕਰਦੇ ਨੇ। ਪ੍ਰਦੀਪ ਗੋਇਲ ਜੀ, ਰਾਜਕਲਸੀ ਰੀਅਲਟਰ ਨੇ ਜੀ, ਰੀਅਲ ਸਟੇਟ ਦੇ ਵਿੱਚ ਡੀਲ ਕਰਦੇ ਨੇ, ਤੁਸੀਂ ਬਾਇਰ ਹੋ ਸੈਲਰ ਹੋ, ਹਮੇਸ਼ਾ ਤੁਹਾਡੇ ਹਿੱਤਾਂ ਲਈ ਕੰਮ ਕਰਦੇ ਨੇ। ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਚਾਹੀਦੀ ਹੈ, ਕੋਈ ਘਰ ਚਾਹੀਦਾ, ਆਪਣਾ ਘਰ ਲਿਸਟ ਕਰਨਾ, ਤੇ ਫਿਰ ਇਹਨਾਂ ਨੂੰ ਕਾਲ ਕਰਿਓ 416-566-2075। ਔਰਾ ਕਿਚਨ ਦਾ ਨਾਂ ਅਸੀਂ ਹਰ ਰੋਜ਼ ਤੁਹਾਨੂੰ ਸੁਣਾਉਂਦੇ ਹਾਂ, ਜਦੋਂ ਵੀ ਤੁਸੀਂ ਕਿਤੇ ਤੁਹਾਡੇ ਮਨ 'ਚ ਖਿਆਲ ਆਉਂਦਾ ਵੀ ਘਰ ਦੀ ਰੈਨੋਵੇਸ਼ਨ ਕਰਾਉਣੀ ਆ ਤੇ ਕਿਚਨ ਵੀ ਤੁਸੀਂ ਨਵੀਂ ਬਣਾ ਲਓ ਜੀ, ਘਰ ਦੀ ਸੁੰਦਰਤਾ ਨੂੰ 4 ਚੰਨ ਲੱਗ ਜਾਣੇ ਆ। ਨਵੀਂ ਕਿਚਨ ਮਤਲਬ ਇਹ ਜੀ ਬਣਾਓ ਵੀ ਜਿਹੜੀ ਹਮੇਸ਼ਾ ਨਵੀਂ ਲੱਗੇ, ਨਹੀਂ ਤਾਂ 2-4 ਸਾਲ ਬਾਅਦ ਪੇਂਟ ਜਿਹਾ ਲੈਣ ਲੱਗ ਜਾਂਦਾ ਤੇ ਕੋਨੇ ਭੁਰ ਜਾਂਦੇ ਨੇ, ਫਿਨਿਸ਼ਿੰਗ ਵਧੀਆ ਨਹੀਂ ਹੁੰਦੀ, ਕਈ ਵਾਰੀ ਘਰ ਭਾਵੇਂ ਨਵਾਂ ਵੀ ਲਿਆ ਹੋਵੇ। ਪਰ ਜਿਹੜੇ ਔਰਾ ਕਿਚਨ ਵਾਲੇ ਕੰਮ ਕਰਦੇ ਨੇ ਇਹ ਪੂਰੀ ਗਰੰਟੀ ਆ ਜੀ ਇਹਨਾਂ ਦੀ, 5-10 ਸਾਲ ਬਾਅਦ ਕਿਚਨ ਤੁਹਾਡੀ ਉਹੋ ਜਿਹੀ ਲੱਗੂ। ਟਾਈਮਲੈਸ ਡਿਜ਼ਾਈਨ ਹੁੰਦੇ ਨੇ ਜੀ ਇਹਨਾਂ ਦੇ, ਡਿਜ਼ਾਈਨਰ ਆ ਜਿਹੜੇ ਵਿਸ਼ੇਸ਼ ਤੌਰ 'ਤੇ ਧਿਆਨ ਦਿੰਦੇ ਜਦੋਂ ਉਹਨਾਂ ਨੇ ਕੋਈ ਡਿਜ਼ਾਈਨਰ ਹਾਇਰ ਕਰਨਾ ਹੋਵੇ, ਬੜੇ ਵਧੀਆ ਵਧੀਆ ਡਿਜ਼ਾਈਨ। ਕਈ ਵਾਰੀ ਆਪਣੇ ਮਨ 'ਚ ਹੁੰਦਾ ਵੀ ਕਿਚਨ ਬਣਾਈਏ ਪਰ ਹੋਵੇ ਕਿਹੋ ਜੀ, ਅੰਦਾਜ਼ਾ ਨਹੀਂ ਲੱਗਦਾ, ਇਹਨਾਂ ਕੋਲ ਜਾਓ ਜੀ, ਤੁਹਾਨੂੰ ਆਈਡੀਆ ਥਾਂ ਦੇਖ ਕੇ ਤੁਹਾਡੀ ਕਿਚਨ ਕਿਹੋ ਜਿਹੀ ਆ, ਕਿੰਨੀ ਖੁੱਲੀ ਆ, ਕਿੱਧਰਲੇ ਪਾਸੇ ਹੈਗੀ ਆ ਕਿਚਨ ਤੁਹਾਡੀ, ਉਸ ਹਿਸਾਬ ਨਾਲ ਡਿਜ਼ਾਈਨ ਕਰਕੇ ਦੇਣਗੇ ਅਤੇ ਘਰ ਕਿਚਨ ਤੁਹਾਡੀ ਲੱਗੂਗੀ ਸੋਹਣੀ ਬਹੁਤ। ਔਰਾ ਕਿਚਨ ਦਾ ਨਾਂ ਨੰਬਰ 905-673-2872 ਹੈਗਾ ਜੀ, ਯਾਦ ਰੱਖਿਓ ਜ਼ਰੂਰ ਜੇ ਨਵੀਂ ਕਿਚਨ ਲਵਾਉਣੀ ਆ ਤੁਸੀਂ। ਦੋਸਤੋ ਸ਼ਿਵਨਾ ਸਾਡੇ ਨਾਲ ਨੇ, ਵੈਸੇ ਚਲੋ ਮੈਂ ਗੱਲਬਾਤ ਇੱਥੋਂ ਦੀ ਕਰ ਰਿਹਾ ਸੀ, ਜਦੋਂ ਖਾਸ ਤਿਉਹਾਰ ਆਉਂਦਾ ਨਾ, ਚਲੋ ਇੱਕ ਤਾਂ ਹੁੰਦਾ ਵੈਸੇ ਹੀ ਮਨ ਦੇ ਵਿੱਚ ਚਾਅ ਹੁੰਦਾ ਕਿਸੇ ਵੀ ਧਰਮ ਵਾਲਿਆਂ ਦਾ ਤਿਉਹਾਰ ਆ, ਕੋਈ ਵੀ ਪ੍ਰੋਗਰਾਮ ਆ ਬੰਦਾ ਐਨ ਪੂਰਾ ਐਨ ਬਣ ਠਣ ਕੇ ਜਾਂਦਾ। ਪਰ ਕਈ ਵਾਰ ਮੈਂ ਦੇਖਦਾ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਦਾ ਜਿਹਨਾਂ ਨੇ ਫਾਇਦਾ ਉਠਾਉਣਾ ਹੁੰਦਾ ਨਾ ਧਾਰਮਿਕ ਤੌਰ 'ਤੇ, ਉਹ ਉਸ ਦਿਨ ਆਪਣੇ ਆਪ ਨੂੰ ਵਿਸ਼ੇਸ਼ ਤੌਰ 'ਤੇ ਸਜਾ ਕੇ ਲਿਜਾਂਦੇ ਨੇ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਦਿੰਦਾ, ਫੋਰ ਐਗਜ਼ਾਮਪਲ ਜਦੋਂ ਸਿਮਰਨਜੀਤ ਸਿੰਘ ਮਾਨ MP ਬਣਿਆ ਨਾ, ਕਾਰਟੂਨਿਸਟ ਨੇ ਕਈ ਉਹਨਾਂ ਨੇ ਕਾਰਟੂਨ ਵੀ ਲਾਏ, ਬੜੇ ਕਾਰਟੂਨ ਬਣਾਏ ਵੀ, ਸਿਮਰਨਜੀਤ ਸਿੰਘ ਮਾਨ ਨੂੰ ਛੋਟਾ ਦਿਖਾਇਆ ਅਤੇ ਉਹਨਾਂ ਦੀ ਕਿਰਪਾਨ ਨੂੰ ਵੱਡਾ ਦਿਖਾਇਆ, ਅਤੇ ਕਿਰਪਾਨ ਵਾਲਾ ਮੁੱਦਾ ਉਹਨਾਂ ਨੇ ਇਹੋ ਜਿਹਾ ਚੱਕਿਆ ਵੀ ਪਾਰਲੀਮੈਂਟ ਦੇ ਦਰਵਾਜ਼ੇ 'ਚ ਕਿਰਪਾਨ ਅੜਾ ਕੇ ਖੜ ਗਏ ਵੀ ਜੇ ਭਾਈ ਮੇਰੀ ਕਿਰਪਾਨ ਅੰਦਰ ਜਾਊ ਤਾਂ ਮੈਂ ਤਾਂ ਅੰਦਰ ਜਾਣਾ। ਉਹ ਮੁੱਦਾ ਤੁਹਾਨੂੰ ਪਤਾ ਹੀ ਹੈ, ਹਾਲਾਂਕਿ ਕੀ ਮੁੱਦਾ ਸੀ ਕੀ ਨਹੀਂ, ਜਾਣੀ ਉਹ ਇੱਕ ਕਹਾਵਤ ਹੀ ਬਣ ਗਈ ਵੀ ਸਿਮਰਜੀਤ ਸਿੰਘ ਮਾਨ ਕਿਰਪਾਨ ਮਤਲਬ ਉੜਾ ਕੇ ਖੜ ਜਾਂਦਾ ਹਰੇਕ ਥਾਂ। ਇਵੇਂ ਮੈਂ ਦੇਖਦਾ ਕਈ ਵਾਰੀ, ਦੇਖੋ ਹੁਣ ਮੈਂ ਕਮੈਂਟ ਨਹੀਂ ਕਰਦਾ, ਨਾ ਹੀ ਮੈਂ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦਾ, ਜਿਹੜੇ ਨਹੀਂ ਧਰਮ ਨੂੰ ਮੰਨਦੇ ਉਹਨਾਂ ਦਾ ਵੀ ਮੈਂ ਬਰਾਬਰ ਸਤਿਕਾਰ ਕਰਦਾ। ਪਰ ਜੇ ਕੋਈ ਦਿਨਾਂ ਨੂੰ ਤੇ ਕਿਸੇ ਖਾਸ ਧਰਮ ਨੂੰ ਵਰਤਣ ਦੀ ਕੋਸ਼ਿਸ਼ ਕਰੇ, ਆਪਦੇ ਆਪ ਨੂੰ ਪਹਿਰਾਵਾ ਉਸ ਤਰੀਕੇ ਦਾ ਦਿਖਾ ਕੇ ਕਰੇ ਵੀ ਮੈਨੂੰ ਹੀ ਸਾਰਾ ਕੁਛ ਪਤਾ, ਮੈਂ ਹੀ ਅਸਲੀ ਸਿੱਖ ਹਾਂ, ਮੈਂ ਹੀ ਅਸਲੀ ਹਿੰਦੂ ਹਾਂ, ਮੈਂ ਹੀ ਅਸਲੀ ਇਸਾਈ ਹਾਂ, ਤੇ ਫਿਰ ਕਮੈਂਟ ਤਾਂ ਕਰਨਾ ਹੀ ਚਾਹੀਦਾ ਜੀ। ਕਈ ਤਾਂ ਮਤਲਬ ਇਸ ਤਰ੍ਹਾਂ ਹੁੰਦਾ, ਹੁਣ ਜੇ ਕਿਸੇ ਨੇ ਆਪਣਾ ਪਹਿਰਾਵਾ ਇਸ ਤਰ੍ਹਾਂ ਦਾ ਨੋਰਮਲ ਕੀਤਾ ਹੋਇਆ, ਬੜਾ ਸੋਹਣਾ ਲੱਗਦਾ, ਚਲੋ ਕੁੜਤਾ ਪਜਾਮਾ ਪਾਇਆ ਹੋਇਆ, ਸਿਰ 'ਤੇ ਸੋਹਣੀ ਦਸਤਾਰ ਸਜਾਈ ਹੋਈ ਹੈ, ਬੜਾ ਸੋਹਣਾ ਲੱਗਦਾ। ਪਰ ਜੇ ਕਿਸੇ ਨੇ ਪ੍ਰਪੋਰਸ਼ਨੇਟ ਮਤਲਬ ਆਪਣੇ ਕਿਰਪਾਨ ਵੀ ਵੱਡੀ ਚੱਕ ਲਈ, ਨੋਰਮਲ ਉਹ ਦਸਤਾਰ ਸਜਾਉਂਦਾ ਉਸ ਦਿਨ ਕਿਸੇ ਕੋਈ ਬਹੁਤੀ ਵੱਡੀ ਜਾਂ ਖਾਸ ਰੰਗ ਵਾਲੀ ਦਸਤਾਰ ਸਜਾਈ, ਊ ਵੈਸੇ ਕੋਈ ਖਿਆਲ ਨਹੀਂ, ਸਾਲ ਦੇ 364 ਦਿਨ ਉਹਨੂੰ ਸਿੱਖੀ ਦਾ ਖਿਆਲ ਨਹੀਂ ਆਉਂਦਾ, ਪਰ ਇੱਕ ਦਿਨ ਖਿਆਲ ਆ ਜਾਂਦਾ ਤੇ ਫਿਰ ਜ਼ਰੂਰ ਸਾਨੂੰ ਸਮਝਣਾ ਚਾਹੀਦਾ ਵੀ ਇਹ ਕਿਉਂ ਕਰ ਰਹੇ ਨੇ। ਇਸ ਕਰਕੇ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਤੁਹਾਡੀਆਂ ਵੋਟਾਂ ਲੈਣੀਆਂ ਹੁੰਦੀਆਂ। ਧਰਮ ਦੇ ਨਾਂ ਤੇ ਦੋਸਤੋ ਖਾਸ ਤੌਰ ਤੇ ਸਾਵਧਾਨ ਲਿਆ ਕਰੋ, ਜਿਹੜਾ ਬੰਦਾ ਤੁਹਾਥੋਂ ਟੇਢੇ ਮੇਢੇ ਤਰੀਕੇ ਦੇ ਨਾਂ ਤੇ ਇਹ ਦਿਖਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਉਸੇ ਧਰਮ ਨੂੰ ਮੰਨ ਰਿਹਾ, ਉਸੇ ਧਰਮ ਦਾ ਸਤਿਕਾਰ ਕਰਦਾ ਜਿਹੜੇ ਧਰਮ ਦੇ ਤੁਸੀਂ ਹੈਗੇ ਹੋ, ਤਾਂ ਉਹ ਕੈਨੇਡੀਅਨ ਵੈਲਿਊਜ਼ ਤੇ ਪੂਰਾ ਨਹੀਂ ਉਤਰਦਾ। ਕੈਨੇਡੀਅਨ ਵੈਲਿਊਜ਼ ਇਹ ਨੇ ਕਿ ਬੰਦਾ ਕਿਸੇ ਵੀ ਧਰਮ ਦਾ, ਕਿਸੇ ਵੀ ਜਾਤ ਦਾ, ਜਾਤਾਂ ਤਾਂ ਇੱਥੇ ਹੈ ਹੀ ਨਹੀਂ ਨਾ, ਇਹ ਤਾਂ ਸੋ ਕਾਲਡ ਸਾਡੇ ਉੱਥੇ ਨੇ, ਕਿਸੇ ਵੀ ਸੱਭਿਆਚਾਰ ਦਾ ਹੈ, ਕਿਸੇ ਵੀ ਐਥਨਿਸਟੀ ਦਾ ਹੈਗਾ, ਉਹ ਸਾਰਿਆਂ ਨੂੰ ਬਰਾਬਰ ਰੱਖ ਕੇ ਮਤਲਬ ਚੱਲਦਾ। ਖੈਰ ਜੀ, ਆਪਾਂ ਇਹ ਵਿਸ਼ੇ ਨੂੰ ਇੱਥੇ ਸਮੇਟਦੇ ਹਾਂ, ਸ਼ਿਵਿੰਦਰ ਨੂੰ ਪੁੱਛੀਏ। ਸ਼ਿਵਿੰਦਰ ਜੀ, ਕੀ ਹਾਲ ਚਾਲ ਪੰਜਾਬ ਦਾ?
ਸ਼ੁਕਰੀਆ ਜੀ ਚਾਨੀ ਜੀ, ਮਿਹਰਬਾਨੀ ਜੀ। ਪੰਜਾਬ ਦੇ ਵਿੱਚ ਅੰਦੋਲਨ,
ਹਾਂਜੀ, ਤੁਹਾਡੀ ਆਵਾਜ਼ ਚਲੀ ਗਈ ਸ਼ਿਵਿੰਦਰ ਜੀ, ਮੈਨੂੰ ਲੱਗਦਾ ਜੀ ਸ਼ਿਵਿੰਦਰ ਦੀ ਲਾਈਨ ਕੱਟੀ ਗਈ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਦੋਸਤੋ,
ਤਰਕਸ਼ੀਲ ਸੁਸਾਇਟੀ ਵੱਲੋਂ ਜਨਹਿਤ ਵਿੱਚ ਸੂਚਨਾ।
ਤਰਕਸ਼ੀਲ ਸੁਸਾਇਟੀ ਅਨੁਸਾਰ ਜੋਤਿਸ਼, ਜਾਦੂ ਟੂਣਾ, ਨਗ ਧਾਰਨ ਅਤੇ ਜੰਤਰ ਮੰਤਰ ਸਭ ਧੋਖਾ ਹੈ। ਤੁਹਾਡੇ ਰੋਕੇ ਕੰਮ ਕਰਾਉਣ ਦੇ ਦਾਅਵੇ ਕਰਨ ਵਾਲੇ ਝੂਠੇ ਹਨ। ਤਰਕਸ਼ੀਲ ਸੁਸਾਇਟੀ ਅਜਿਹੇ ਦਾਅਵੇ ਕਰਨ ਵਾਲਿਆਂ ਨੂੰ ਚੈਲੰਜ ਕਰਦੀ ਹੈ ਕਿ ਜੇ ਉਹ ਆਪਣੇ ਦਾਅਵੇ ਸਿੱਧ ਕਰ ਦੇਣ ਤਾਂ ਉਨ੍ਹਾਂ ਨੂੰ $1,00,000 ਦਾ ਇਨਾਮ ਦਿੱਤਾ ਜਾਵੇਗਾ। ਪਿਛਲੇ 15 ਸਾਲਾਂ ਵਿਚ ਕੋਈ ਵੀ ਇਸ ਚੈਲੰਜ ਨੂੰ ਪ੍ਰਵਾਨ ਨਹੀਂ ਕਰ ਸਕਿਆ।
ਕਿਸੇ ਵੀ ਸਵਾਲ ਲਈ ਕਾਲ 604-728-7011 ਔਰ 604-7300-8436।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਦੋਸਤੋ ਇੱਕ ਵਾਰੀ ਫੇਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਜੇ ਤੁਸੀਂ ਫ੍ਰੀ ਟੀਵੀ ਰੇਡੀਓ ਟੀਵੀ ਦੇਖਣਾ ਚਾਹੁੰਦੇ ਹੋ, ਰੇਡੀਓ ਸੁਣਨਾ ਚਾਹੁੰਦੇ ਹੋ, ਮੂਵੀ ਦੇਖਣੀਆਂ ਚਾਹੁੰਦੇ ਹੋ ਤਾਂ ਕਿਸੇ ਕੇਬਲ ਦੀ ਸੈਟੇਲਾਈਟ ਦੀ ਜ਼ਰੂਰਤ ਨਹੀਂ ਹੈਗੀ ਜੀ। ਤੁਸੀਂ ਡਾਊਨਲੋਡ ਕਰ ਲਿਓ ebabatv.ca ਵੈਬਸਾਈਟ 'ਤੇ ਜਾਇਓ, ਤੁਹਾਨੂੰ ਆਪੇ ਸਾਰਾ ਕੁਛ ਪਤਾ ਲੱਗ ਜਾਣਾ। www.ebabatv.ca ਅਤੇ ਨਾਲ ਦੀ ਨਾਲ ਹੀ ਤੁਸੀਂ ਜੀ ਜਦੋਂ ਡਰਾਈਵ ਕਰੋਗੇ ਬਲੂਟੁੱਥ ਲਾ ਲਿਓ ਅਤੇ ਰੇਡੀਓ ਵੀ ਨਾਲ ਦੀ ਨਾਲ ਸੁਣਨ ਲੱਗ ਜੂ। ਅਤੇ ਵਧੇਰੇ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ, ਮੈਂ ਤੁਹਾਨੂੰ ਨੰਬਰ ਦੇ ਦਿੰਦਾ। ਮੈਨੂੰ ਹੁਣ ਪੂਰਾ ਨੰਬਰ ਤਾਂ ਜਿਹੜਾ ਹੈਗਾ ਉਹ ਯਾਦ ਨਹੀਂ ਗਾ, ਭੁੱਲ ਜਾਂਦਾ ਮੈਂ, ਪਰ ਤੁਸੀਂ ਆਪਣੇ ਜਿਹੜੇ ਪੰਨੂ ਸਾਹਿਬ ਨੇ ਸੁਰਸਾਗਰ ਟੀ ਵੀ ਵਾਲੇ ਉਹਨਾਂ ਨੂੰ ਕਰ ਲਿਓ ਕਾਲ, ਅਤੇ ਮੈਂ ਬ੍ਰੇਕ ਤੋਂ ਬਾਅਦ ਉਹਨਾਂ ਦਾ ਨੰਬਰ ਵੀ ਤੁਹਾਨੂੰ ਦੇ ਦੂੰਗਾ। ਸ਼ਿਵਿੰਦਰ ਜੀ ਸਾਡੇ ਨਾਲ ਨੇ, ਸ਼ਿਵਿੰਦਰ ਜੀ ਦੇਖਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਜੀ ਚਰਨਜੀਤ ਜੀ, ਮੈਂ ਗੱਲ ਕਰ ਰਿਹਾ ਸੀ ਪੰਜਾਬ ਦੇ ਵਿੱਚ, ਕਿ ਪੰਜਾਬ ਦੇ ਵਿੱਚ ਮਾਹੌਲ ਬਗਿਆ ਹੋਇਆ, ਸੈਂਟਰ ਗੌਰਮੈਂਟ ਨੇ ਇਸ ਸਮੇਂ ਗੱਲਬਾਤ ਲਈ ਬੁਲਾਇਆ ਸੀ ਕਿਸਾਨ ਜਥੇਬੰਦੀਆਂ ਨੂੰ, ਕਿਸਾਨ ਜਥੇਬੰਦੀਆਂ ਗਈਆਂ, ਪਰ ਉੱਥੇ ਹੋਇਆ ਕੀ ਕਿ ਉਹਨਾਂ ਨੇ ਆਪਣੇ ਅਧਿਕਾਰੀ ਪੱਧਰ ਦੇ ਬੰਦੇ ਲਿਆ ਕੇ ਖੜੇ ਕਰ ਦਿੱਤੇ, ਨਾ ਖੇਤੀਬਾੜੀ ਮੰਤਰੀ ਆਇਆ, ਪ੍ਰਧਾਨ ਮੰਤਰੀ ਨੇ ਚਲੋ ਆਉਣਾ ਹੀ ਕੀ ਸੀਗਾ, ਤੇ ਕਿਸਾਨ ਜਥੇਬੰਦੀਆਂ ਨੂੰ ਇਹ ਲੱਗੀ ਆਪਣੀ ਤੌਹੀਨ। ਉਹਨਾਂ ਨੇ ਕਿਹਾ ਕਿ ਹੁਣ ਉਹ ਆਉਂਦੇ ਦਿਨਾਂ ਦੇ ਵਿੱਚ ਆਪਣੇ ਅੰਦੋਲਨ ਨੂੰ ਹੋਰ ਮਘਾਉਣਗੀਆਂ, 15 ਤਰੀਕ ਨੂੰ ਜਿਹੜਾ ਨਿਰਣਾਇਕ ਫੈਸਲਾ ਵੀ ਲਿਆ ਜਾਊਗਾ। ਦੂਜੇ ਪਾਸੇ ਇੱਥੋਂ ਇਹ ਗੱਲ ਸਾਫ਼ ਹੈ ਕਿ ਸੈਂਟਰ ਗੌਰਮੈਂਟ ਇੱਕ ਟਕਰਾਅ ਦੀ ਨੀਤੀ ਵਿੱਚ ਹੈ ਕਿਸਾਨਾਂ ਨਾਲ, ਕਿਉਂਕਿ ਇਹਦਾ ਕਾਰਨ ਹੈ, ਕਿਉਂਕਿ ਇਹਨਾਂ ਨੇ ਜੋ ਪਹਿਲਾਂ ਆਪਣੀਆਂ ਜਿਹੜੇ ਸਮਝੌਤੇ ਕੀਤੇ ਹੋਏ ਆ, ਜਿਹੜਾ ਆਪਾਂ ਵਾਰ ਵਾਰ ਆਪਣੇ ਪ੍ਰੋਗਰਾਮਾਂ ਦੇ ਵਿੱਚ ਵੀ ਜ਼ਿਕਰ ਕਰਦੇ ਆ ਰਹੇ ਹਾਂ, ਕਿਉਂਕਿ ਜਿਹੜੇ ਤਰਜ਼ ਉੱਤੇ ਇਹ ਚੱਲਦੇ ਹੋਏ ਪਏ ਨੇ, ਉੱਥੇ ਜਿਹੜੇ ਮਲਟੀਨੈਸ਼ਨਲ ਕੰਪਨੀਆਂ ਦੇ ਸਮਝੌਤੇ ਨੇ ਉਹਦੇ ਤਹਿਤ ਇਹਨਾਂ ਨੇ ਆਪਣਾ ਜਿਹੜਾ ਹੈਗਾ ਇਹ ਕੁਛ ਤਾਂ ਕਰਨਾ ਹੀ ਹੈਗਾ, ਇਹਦੀ ਬਿਨਾਂ ਪਰਵਾਹ ਕੀਤੇ। ਹਾਂ, ਐਂ ਜ਼ਰੂਰ ਹੋ ਜਾਂਦਾ ਕਿ ਕੁਝ ਨੇ ਜਿਹੜਾ ਇਹ ਪ੍ਰੋਸੈਸ ਨੂੰ ਸਲੋਅ ਰੱਖਣਾ, ਕੁਝ ਨੇ ਤੇਜ਼ ਕਰ ਦੇਣਾ ਸੀਗਾ, ਨਰਿੰਦਰ ਮੋਦੀ ਨੇ ਪ੍ਰੋਸੈਸ ਨੂੰ ਤੇਜ਼ ਕਰ ਦਿੱਤਾ ਹੈ। ਜੇ ਕੋਈ ਹੋਰ ਹੁੰਦਾ ਹੋ ਸਕਦਾ ਥੋੜ੍ਹਾ ਸਲੋਅ ਕਰ ਦਿੰਦਾ, ਕਿਉਂਕਿ ਨਰਿੰਦਰ ਮੋਦੀ ਆਇਆ ਹੀ ਉਸ ਸ਼ਰਤ ਉੱਤੇ ਆਇਆ, ਕਾਰਪੋਰੇਟਾਂ ਨੇ ਬਣਾਇਆ ਵੀ ਮਨਮੋਹਨ ਸਿੰਘ ਸਾਡੀਆਂ ਦੇ ਨੀਤੀਆਂ ਨੂੰ ਉਸ ਤਰ੍ਹਾਂ ਪੂਰੀ ਤਰ੍ਹਾਂ ਲਾਗੂ ਨਹੀਂ ਕਰ ਸਕਿਆ, ਤੇ ਭਾਈ ਹੁਣ ਤੂੰ ਕਰੇਗਾ, ਤੇ ਫਿਰਕਾ ਪ੍ਰਸਤੀ ਦਾ ਨਾਲ ਜਿਹੜਾ ਹੈਗਾ ਵਾ ਤੜਕਾ ਲਾ ਕੇ ਉਹਨੇ ਕੰਮ ਕਰਨਾ, ਤੇ ਦੋਵੇਂ ਕੁਛ ਹਿੰਦੁਸਤਾਨ ਚੱਲੀ ਜਾ ਰਿਹਾ। ਇਸ ਕਰਕੇ ਕਿਸਾਨਾਂ ਦੀ ਕੋਈ ਪਰਵਾਹ ਵਾਲੀ ਗੱਲ ਹੈ ਨਹੀਂ ਸੀਗੀ, ਸਿਰਾ ਇਹ ਜਿਹੜੀ ਮੀਟਿੰਗ ਵੀ ਸੀਗੀ ਕਿ ਬੜਿਆਉਣ ਲਈ ਸੀਗੀ, ਪਰ ਜਦੋਂ ਪੰਜਾਬ ਦੇ ਕਿਸਾਨਾਂ ਨੇ ਉੱਥੇ ਜਾ ਕੇ ਤਲਖੀ ਵਰਤੀ ਉਹ ਨਹੀਂ ਮੰਨੇ ਹੈਗੇ, ਤੇ ਫਿਰ ਹੋਇਆ ਇਹ ਕਿ ਜਿਹਨੂੰ ਕਹਿੰਦੇ ਨੇ ਕਿ ਸੈਂਟਰ ਗੌਰਮੈਂਟ ਟਰੱਸਟ ਤੋਂ ਮਸ ਨਹੀਂ ਹੋਈ, ਤੇ ਕਿਸਾਨਾਂ ਨੇ ਵੀ ਕਹਿ ਦਿੱਤਾ ਕਿ ਭਾਈ ਠੀਕ ਹੈ, ਅਸੀਂ ਆਪਣਾ ਹੁਣ ਅੰਦੋਲਨ ਦਾ ਰਾਹ ਹੀ ਰੱਖਾਂਗੇ। ਜੀ
ਬਿਲਕੁਲ ਜੀ ਦੋਸਤੋ, ਮੈਂ ਹੁਣੇ ਗੱਲਬਾਤ ਕਰ ਰਿਹਾ ਸੀਗਾ ਸਾਈਟ www.ebabatv.ca, ਤੇ ਪੰਨੂ ਸਾਹਿਬ ਦਾ ਨੰਬਰ ਨੋਟ ਕਰ ਲਓ ਜੀ, 647-502-4800। ਮੈਂ ਦੁਬਾਰਾ ਤੁਹਾਨੂੰ ਦੱਸ ਦਿੰਦਾ ਵੀ ਤੁਸੀਂ ਫ੍ਰੀ ਦੇਖ ਸਕਦੇ ਹੋ, ਟੀਵੀ ਰੇਡੀਓ ਸੁਣ ਸਕਦੇ ਹੋ ਫ੍ਰੀ, ਤੇ ਮੂਵੀਜ਼ ਬਸ ਤੁਸੀਂ ਇਹ ਡਾਊਨਲੋਡ ਕਰਨੀ ਪੈਣੀ ਹੈ ਐਪ ਤੁਹਾਨੂੰ www.ebabatv.ca, ਤੇ ਤੁਸੀਂ ਸੁਰਸਾਗਰ ਵਾਲੇ ਜਿਹੜੇ ਪੰਨੂ ਸਾਹਿਬ ਨੇ ਉਹਨਾਂ ਨਾਲ ਤਾਲਮੇਲ ਕਰ ਲਿਓ। ਮਾਫ਼ੀ ਚਾਹੁੰਦਾ, ਮੈਂ ਨੰਬਰ ਬਾਈ ਚਾਂਸ ਮਿਸਪਲੇਸ ਹੋ ਗਿਆ, 647-502-4800 ਹੈਗਾ ਜੀ ਉਹਨਾਂ ਦਾ ਨੰਬਰ। ਸ਼ਿਵਿੰਦਰ ਜੀ ਸਾਡੇ ਨਾਲ ਨੇ, ਸ਼ਿਵਿੰਦਰ ਜੀ ਇਹ ਤਾਂ ਤੁਸੀਂ ਪੰਜਾਬ ਦੇ ਕਿਸਾਨਾਂ ਦੀ ਜਿਹੜੀ ਕੇਂਦਰ ਨਾਲ ਗੱਲਬਾਤ ਜਿਹੜੀ ਚੱਲੀ ਆ ਮੀਟਿੰਗ ਦੇ ਵਿੱਚ, ਉਹਨਾਂ ਨੇ ਬੜਾ ਸਾਫ਼ ਤੇ ਸਪਸ਼ਟ, ਕਿਉਂਕਿ ਵੀਡੀਓਜ਼ ਪੈ ਜਾਂਦੀਆਂ ਅੱਜ ਕੱਲ੍ਹ ਜੀ ਫੇਸਬੁੱਕ ਰਾਹੀਂ, ਵਟਸਐਪ ਰਾਹੀਂ ਅੱਗੇ ਦੀ ਅੱਗੇ ਪਹੁੰਚ ਜਾਂਦੀਆਂ ਨੇ, ਬੜਾ ਸਾਫ਼ ਤੇ ਸਪਸ਼ਟ ਉਹਨਾਂ ਨੇ ਕਿਹਾ। ਜਦੋਂ ਉਹਨਾਂ ਨੂੰ ਸਮਝਾਉਣ ਲੱਗੇ ਕਿ ਤੁਸੀਂ ਪੜ੍ਹ ਕੇ ਤਾਂ ਲੈਣਾ, ਉਹ ਕਹਿੰਦੇ ਜੀ ਆਹ ਸਾਡੇ 'ਚ ਡਾਕਟਰ ਬੈਠੇ ਆ, ਆਹ ਸਾਡੇ 'ਚ ਪ੍ਰੋਫੈਸਰ ਬੈਠੇ ਆ, ਆਹ ਬੁੱਧੀਮਾਨ ਬੈਠੇ ਆ, ਹੈ ਸਾਡੇ ਸਾਰੇ ਇਹ
ਕਿਸਾਨੀ ਪਰਿਵਾਰਾਂ ਦੇ ਵਿੱਚੋਂ ਹੀ ਤੇ ਇਹਨਾਂ ਨੂੰ ਪਤਾ ਕਿਸਾਨੀ ਦਾ ਤੇ ਆਪ ਖੁਦ ਵੀ ਕਿਸਾਨ ਰਹੇ ਨੇ, ਸਾਨੂੰ ਪੜ੍ਹਾਓ ਨਾ, ਬਸ ਅਸੀਂ ਇੱਥੇ ਇਸ ਕਾਰਨ ਆਏ ਹਾਂ ਵੀ ਸਾਡੇ ਜਿਹੜੇ ਇਹ ਜਿਹੜੇ ਤੁਸੀਂ ਬਿੱਲ ਪੇਸ਼ ਕੀਤੇ ਨੇ ਇਹ ਕਿਸਾਨ ਮਾਰੂ ਨੇ, ਇਹਨਾਂ ਨੂੰ ਵਾਪਸ ਲੈ ਲਓ। ਤੇ ਉਹ ਜੀ ਫਿਰ ਉਹ ਬਾਹਰ ਆ ਗਏ ਇਹ ਕਹਿ ਕੇ, ਮਤਲਬ ਗੱਲ ਜਿਹੜੀ ਹੁੰਦੀ ਆ ਦੋ ਟੁੱਕ ਜਿਹਨੂੰ ਗੱਲ ਕਹਿੰਦੇ ਆ ਬੜਾ ਸਾਫ਼ ਤੇ ਸਪਸ਼ਟ ਉਹਨਾਂ ਨੇ ਉਹਨਾਂ ਨੂੰ ਦੱਸਤਾ, ਤੇ ਸਰਕਾਰ ਦੀ ਬਦਨੀਤੀ ਸਾਫ਼ ਨਜ਼ਰ ਆਉਂਦੀ ਸੀ ਜੀ। ਪਹਿਲਾਂ ਵੀ ਉਹਨਾਂ ਨੇ ਸੱਦਾ ਦਿੱਤਾ ਸੀਗਾ, ਦੁਬਾਰਾ ਵੀ ਸੱਦਾ ਦਿੱਤਾ। ਇੱਕ ਜਿਹੜੀ ਜੇ ਇਹ ਨਾ ਜਾਂਦੇ ਨਾ ਸਪੋਜ਼, ਤੇ ਫਿਰ ਉਹਨਾਂ ਨੇ ਪ੍ਰਚਾਰ ਕਰਨਾ ਸੀ, ਦੇਖੋ ਜੀ ਕਿਸਾਨ ਜਥੇਬੰਦੀਆਂ ਤਾਂ ਸਾਡਾ ਸੱਦਾ ਹੀ ਸਵੀਕਾਰ ਨਹੀਂ ਕਰਨੀਆਂ, ਸਾਡੇ ਨਾਲ ਗੱਲ ਹੀ ਨਹੀਂ ਕਰਨ ਆਉਂਦੀਆਂ, ਹੁਣ ਸਗੋਂ ਘੱਟੋ ਘੱਟ ਸਰਕਾਰ ਐਕਸਪੋਜ਼ ਹੋ ਗਈ ਆ। ਹਾਂਜੀ ਸ਼ੇਵਿੰਦਰ ਜੀ, ਫੇਰ ਤੇ ਹੋ? ਹਾਂਜੀ ਹਾਂਜੀ
ਬਿਲਕੁਲ ਚਰਨਜੀਤ, ਇਹਦੇ ਵਿੱਚ ਹੁਣ ਇਹੀ ਹੋਇਆ ਕਿ ਜਿਵੇਂ ਕਹਿੰਦੇ ਨੇ ਕਿ ਸਰਕਾਰ ਦੇ ਗੱਲਬਾਤ ਕਰਨ ਦਾ ਠੀਕ ਸੀਗਾ ਕਿ ਕਰਾਹ ਸੀਗਾ, ਹਾਲਾਂਕਿ ਇਹਦੇ ਵਿੱਚ ਵੀ ਦੋ ਤਰ੍ਹਾਂ ਦੇ ਵਿਚਾਰ ਆਏ ਸੀਗੇ। ਵਿਚਾਰ ਇਹ ਸੀਗੇ ਕਿ ਇੱਕ ਤਾਂ ਵਿਚਾਰ ਕਹਿੰਦਾ ਸੀ ਕਿ ਸੈਂਟਰ ਦੇ ਨਾਲ ਗੱਲਬਾਤ ਨਾ ਕਰੋ, ਲੇਕਿਨ ਮੈਨੂੰ ਲੱਗਦਾ ਕਿ ਗੱਲਬਾਤ ਕਰਨ ਦਾ ਇੱਕ ਫਾਇਦਾ ਇਹ ਹੋ ਗਿਆ ਇਹਦੇ ਵਿੱਚ ਨਾ, ਨਹੀਂ ਸੈਂਟਰ ਕੋਲ ਬਹਾਨਾ ਸੀਗਾ ਕਿ ਸਾਡੇ ਨਾਲ ਤਾਂ ਗੱਲਬਾਤ ਹੀ ਨਹੀਂ ਕਰਦੇ ਹੈਗੇ, ਹੁਣ ਇਹ ਹੈਗਾ ਕਿ ਸੈਂਟਰ ਐਕਸਪੋਜ਼ ਹੋ ਗਿਆ, ਉਹਦੇ ਵਿੱਚ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ। ਉਹਦੇ ਵਿੱਚ ਉਹਨਾਂ ਨੇ ਦੇਖੋ ਆਪਣੇ ਅਧਿਕਾਰੀ ਪੱਧਰ ਦੇ ਬੰਦੇ ਰੱਖ ਲਏ, ਹਾਲਾਂਕਿ ਏਡਾ ਵੱਡਾ ਇਸ਼ੂ ਹੈ ਪੂਰੇ ਪੰਜਾਬ, ਹਰਿਆਣਾ, ਵੈਸਟਰਨ ਯੂਪੀ, ਬਲਕਿ ਇੱਥੋਂ ਤੱਕ ਕਿ ਤਾਂ ਪੂਰਾ ਮਗ ਰਹੇ ਏਰੀਏ ਨੇ, ਬਾਕੀ ਜਿਹੜੇ ਸਟੇਟਾਂ ਵਿੱਚੋਂ ਵੀ ਖਬਰਾਂ ਆ ਰਹੀਆਂ ਉੱਥੇ ਵੀ ਕਿਸਾਨੀ ਅੰਦੋਲਨ ਤਿੱਖਾ ਵਾ। ਉਹਦੇ ਬਾਵਜੂਦ ਵੀ ਤੁਸੀਂ ਠੀਕ ਆ ਕਿ ਪ੍ਰਧਾਨ ਮੰਤਰੀ ਬਿਸ਼ਰਮ ਹੈ, ਪ੍ਰਧਾਨ ਮੰਤਰੀ ਕਦੇ ਕੋਈ ਮੀਟਿੰਗ ਨਹੀਂ ਲੈਂਦਾ, ਮੀਡੀਆ ਨਾਲ ਗੱਲ ਨਹੀਂ ਕਰਦਾ, ਪਰ ਇਹ ਖੇਤੀਬਾੜੀ ਮੰਤਰੀ ਤਾਂ ਆ ਸਕਦਾ ਸੀਗਾ, ਖੇਤੀਬਾੜੀ ਮੰਤਰੀ ਨੇ ਵੀ ਆਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹਦਾ ਮਤਲਬ ਕਿ ਪੂਰੇ ਕਿਸਾਨ ਅੰਦੋਲਨ ਨੂੰ ਤੁਸੀਂ ਜਿਹੜਾ ਟਿੱਚ ਜਾਣਦੇ ਹੋ। ਦੂਜੇ ਪਾਸੇ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਭਾਈ ਕਿਸਾਨਾਂ ਨੂੰ ਜਿਹੜਾ ਅਸੀਂ ਸਮਝਾ ਰਹੇ ਹਾਂ ਉਹਦੇ ਲਈ 8-8 ਮੰਤਰੀਆਂ ਦੀ ਡਿਊਟੀ ਲਾਈ ਹੋਈ ਆ, 8-8 ਮੰਤਰੀ ਜਾ ਕੇ ਮੀਟਿੰਗਾਂ ਕਰਦੇ ਫਿਰਦੇ ਨੇ ਕਿਸਾਨਾਂ ਨੂੰ ਦੱਸਣ ਲਈ ਕਿ ਭਾਈ ਇਹ ਬਿੱਲ ਬਹੁਤ ਵਧੀਆ ਹੈਗੇ ਆ, ਤੁਸੀਂ 8-8 ਜਾਣਿਆਂ ਦੀ ਜਿਹੜੀ ਹੈਗੀ ਆ ਡਿਊਟੀਆਂ ਲਾ ਰਹੇ ਹੋ, ਉਹ ਜਾ ਕੇ ਸਮਝਾ ਰਹੇ ਨੇ। ਇੱਦੂ ਚੰਗਾ ਜਦੋਂ ਕਿਸਾਨ ਦਿੱਲੀ ਖੁਦ ਤੁਹਾਨੂੰ ਮੀਟਿੰਗ ਕਰਨ ਆਇਆ, ਮਿਲਣ ਆਇਆ, ਤੇ ਇੱਕ ਅੱਧਾ ਮੰਤਰੀ ਆ ਕੇ ਬਹਿ ਜਾਵੇ ਤੇ ਉਹ ਨਹੀਂ ਤੁਸੀਂ ਬੈਠੋਗੇ, ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਆਪਣਾ ਜਿਹੜਾ ਹੈਗਾ ਕੂੜ ਪ੍ਰਚਾਰ ਕਰਨਾ। ਤੇ ਕੱਲ ਹੋਇਆ ਵੀ ਇਹੀ, ਪਰਸੋਂ ਜਦੋਂ ਇਹ ਕਰਨ ਲੱਗੇ ਸੀ ਪ੍ਰਚਾਰ ਸੰਗਰੂਰ ਦੇ ਵਿੱਚ, ਇੱਕ ਕੇਂਦਰੀ ਮੰਤਰੀ ਨੇ ਸੰਬੋਧਨ ਕਰਨਾ ਸੀ ਤਾਂ ਕਿਸਾਨਾਂ ਨੂੰ ਪਤਾ ਲੱਗ ਗਿਆ ਵੀ ਇਹ ਜ਼ੂਮ ਮੀਟਿੰਗ ਕਰ ਰਹੇ ਹੈਗੇ ਨੇ, ਆਨਲਾਈਨ ਮੀਟਿੰਗ ਕਰ ਰਹੇ ਨੇ, ਤੇ ਉਹਨਾਂ ਨੇ ਜਿਹੜਾ ਹੈਗਾ ਉੱਥੇ ਉਹ ਮੀਟਿੰਗ ਜੀ ਹੋਣ ਨਹੀਂ ਦਿੱਤੀ ਹੈਗੀ। ਇੱਥੋਂ ਦੋਗਲਾ ਚਿਹਰਾ ਪਤਾ ਲੱਗਦਾ ਵੀ ਇੱਕ ਪਾਸੇ ਤਾਂ ਜੀ ਅਸੀਂ 8-8 ਮੰਤਰੀ ਲਾ ਰੱਖੇ ਨੇ ਵੀ ਅਸੀਂ ਜੀ ਕਿਸਾਨਾਂ ਨੂੰ ਸਮਝਾ ਰਹੇ ਹਾਂ ਜਾ ਕੇ, ਕਿ ਹੁਣ ਉਹਦੇ ਵਿੱਚ ਸਮਝਾਉਣ ਵਾਲੇ ਮੰਤਰੀਆਂ ਦਾ ਦੇਖੋ ਪੱਧਰ ਕਿਹੋ ਜਿਹਾ ਹੈਗਾ। ਇੱਕ ਤਾਂ ਸਿਮਰਤੀ ਇਰਾਨੀ ਹੈ, ਹੁਣ ਸਿਮਰਤੀ ਇਰਾਨੀ ਹੈ ਜਿਹੜੀ ਉਹ ਇਹ ਤਾਂ ਦੱਸ ਸਕਦੀ ਹੈ ਕਿ ਫਲਾਨੇ ਸੀਰੀਅਲ ਦੇ ਵਿੱਚ ਕੰਮ ਕਰਕੇ ਪੈਸੇ ਕਿਵੇਂ ਕਮਾਏ ਜਾ ਸਕਦੇ ਨੇ, ਪਰ ਉਹ ਕਿਸਾਨੀ ਦੀ ਸਮੱਸਿਆ ਕਿਵੇਂ ਦੱਸੇਗੀ ਵੀ ਕਿਸਾਨਾਂ ਨੂੰ ਕਿਵੇਂ ਦੱਸੂਗੀ ਵੀ ਭਾਈ ਇਹ ਬਿੱਲ ਤੁਹਾਡੇ ਲਈ ਜਿਹੜੇ ਹੈਗੇ ਸੀ ਕਿਵੇਂ ਵਧੀਆ ਨੇ। ਇੱਕ ਹੈਗਾ ਅਨੁਰਾਗ ਠਾਕੁਰ, ਅਨੁਰਾਗ ਠਾਕੁਰ ਪ੍ਰੇਮ ਕੁਮਾਰ ਧੂਮਲ ਦਾ ਮੁੰਡਾ ਹੈ, ਜਿਹੜਾ ਕਿ ਬੀਏ ਮਸਾਂ ਪਾਸ ਆ, ਖਿੱਚ ਕੇ ਉਹਨੇ ਬੀਏ ਮਸਾਂ ਪਾਸ ਕੀਤੀ ਹੋਈ ਹੈ, ਤੇ ਉਹ ਬੰਦਾ ਜਿਹੜਾ ਹੁਣ ਕਿਸਾਨਾਂ ਨੂੰ ਦੱਸੇਗਾ ਕਿ ਤੁਹਾਡਾ ਜਿਹੜਾ ਹੈਗਾ ਇਹ ਬਿੱਲ ਤੁਹਾਡੇ ਭਲੇ ਲਈ ਕਿੱਦਾਂ ਹੈਗੇ ਨੇ। ਇਹ ਉਹੀ ਬੰਦਾ ਵਾ ਜਿਹਨੇ ਦਿੱਲੀ ਦੀਆਂ ਚੋਣਾਂ ਵੇਲੇ ਜਿਹੜਾ ਗੋਲੀ ਮਾਰੋ ਸਾਲੋਂ ਕਿਤੇ ਨਾਰੇ ਵੀ ਲਵਾਏ ਸੀਗੇ। ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਇਸ ਪੱਧਰ ਦੇ ਬੰਦੇ ਹੁਣ ਪੰਚਾਇਤਾਂ ਜਾ ਕੇ ਲੋਕਾਂ ਦੇ ਵਿੱਚ ਪਿੰਡਾਂ ਜਾ ਕੇ ਦੱਸਣਗੇ। ਵੈਸੇ ਪੰਜਾਬ ਦੇ ਵਿੱਚ ਸ਼ਾਇਦ ਵੜਨ ਲੱਗੇ ਹਾਲੇ ਡਰ ਲੱਗੂਗਾ ਕਿਉਂਕਿ ਪੰਜਾਬ 'ਚ ਮਾਹੌਲ ਤੱਤਾ ਹੈ ਜੀ।
ਬਿਲਕੁਲ ਜੀ, ਉਹ ਬੀਜੇਪੀ ਨੇ ਪਲੈਨਿੰਗ ਤਿਆਰ ਕੀਤੀ ਸੀ ਪੂਰੀ ਦੀ ਪੂਰੀ, ਕਿਉਂਕਿ ਬੀਜੇਪੀ ਵਾਲੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਸੀ ਬਹੁਤੇ ਤਾਂ ਅਸਤੀਫੇ ਦੇਣ ਲੱਗ ਗਏ ਸੀ, ਬਹੁਤਿਆਂ ਦੇ ਘਰਾਂ ਅੱਗੇ ਘਰਾਓ ਹੋਣ ਲੱਗ ਗਿਆ ਸੀਗਾ। ਤੇ ਕਿਉਂਕਿ ਕਿਸਾਨ ਹੁਣ ਜਦੋਂ ਕਿਸਾਨ ਇੱਕ ਤਰੀਕੇ ਨਾਲ ਆਪਣਾ ਰੈਜ਼ਿਸਟੈਂਸ ਸਟਰਗਲ ਲੜ ਰਿਹਾ ਜੀ, ਕਿਸਾਨ ਆ ਜਿਹੜਾ ਆਪਣੀ ਹੋਂਦ ਦੀ ਲੜਾਈ ਹੈ ਜਿਹੜੀ ਲੜ ਰਿਹਾ, ਜਦੋਂ ਬੰਦਾ ਹੋਂਦ ਦੀ ਲੜਾਈ ਲੜ ਰਿਹਾ ਹੋਵੇ ਉਹ ਵੀ ਪੂਰੇ ਜ਼ਾਬਤੇ ਦੇ ਵਿੱਚ ਰਹਿ ਕੇ, ਪੂਰੇ ਡਿਸਿਪਲਿਨ ਦੇ ਵਿੱਚ ਰਹਿ ਕੇ, ਤੇ ਪੰਜਾਬ ਦੇ ਲੋਕ ਬਹੁਤੇ ਨਾਲ ਨੇ ਜੀ, ਤੇ ਬੀਜੇਪੀ ਨੇ ਆਪਣੀ ਪੂਰੀ ਦੀ ਪੂਰੀ ਤਿਆਰੀ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਅਸੀਂ ਬੀਜੇਪੀ ਵਰਕਰਾਂ ਨੂੰ ਆਪਣਿਆਂ ਨੂੰ ਨਾਲ ਸੰਭਾਲ ਕੇ ਰੱਖਣਾ। ਉਹ ਫਿਰ ਉਹਨਾਂ ਨੇ ਇਸ ਤਰੀਕੇ ਦੇ ਨਾਲ ਆਪਣੇ 8 ਮਿਨਿਸਟਰਾਂ ਦੀ ਸ਼ਾਇਦ ਜਿਹੜੀ ਡਿਊਟੀ ਆ ਉਹ ਲਾਈ ਸੀ। ਸ਼ਿਵਿੰਦਰ ਜੀ, ਮੀਡੀਆ ਜਿਸ ਤਰੀਕੇ ਦੇ ਨਾਲ ਪਹਿਲਾਂ ਪ੍ਰਚਾਰ ਕਰਦਾ ਸੀ ਮੋਦੀ ਸਰਕਾਰ ਦੇ ਹੱਕ ਦੇ ਵਿੱਚ ਕਿਸਾਨੀ ਵਾਲੇ ਮਸਲੇ ਤੇ, ਮੇਰਾ ਖਿਆਲ ਮੀਡੀਆ ਦੇ ਥੋੜੇ ਹਿੱਸੇ ਨੂੰ ਵੀ ਜਾਂ ਤਾਂ ਸਮਝ ਲੱਗ ਗਈ ਹੈ, ਜਾਂ ਉਹਨਾਂ ਨੇ ਚੰਗੀ ਤਰ੍ਹਾਂ ਪੜ੍ਹ ਲਿਖ ਲਿਆ, ਤੇ ਜਾਂ ਉਹਨਾਂ ਨੇ ਕਿਸਾਨਾਂ ਦਾ ਰੋਹ ਦੇਖ ਲਿਆ, ਜਾਂ ਉਹਨਾਂ ਨੂੰ ਸੱਚੀ ਮੁੱਚੀ ਅਹਿਸਾਸ ਹੋ ਗਿਆ ਵੀ ਇਹ ਬਿੱਲ ਆ ਜਿਹੜੇ ਕਿਸਾਨ ਵਿਰੋਧੀ ਨੇ। ਮੀਡੀਆ ਦੇ ਵਿੱਚ ਜਿਹੜਾ ਸਰਕਾਰ ਪੱਖੀ ਦਿਸ ਰਿਹਾ ਸੀ ਬਹੁਤ ਕੁਝ, ਸਾਡੇ ਇੱਥੇ ਕੈਨੇਡੀਅਨ ਮੀਡੀਆ ਦੇ ਵਿੱਚ ਵੀ ਉਹਨਾਂ ਨੇ ਆਪਣੀ ਆਵਾਜ਼ ਜਿਹੜੀ ਥੋੜੀ ਜਿਹੀ ਹੁਣ ਧੀਮੀ ਕਰ ਲਈ, ਜਾਂ ਤਾਂ ਲੋਕਾਂ ਨੇ ਸਵਾਲ ਜਵਾਬ ਹੀ ਇੰਨੇ ਸ਼ੁਰੂ ਕਰਤੇ। ਲੋਕ ਆ ਜਿਹੜੇ ਕਿਉਂਕਿ ਸਟਰਗਲ ਦੇ ਵਿੱਚੋਂ ਲੰਘ ਕੇ ਤੇਜ਼ ਹੁੰਦੇ ਨੇ ਨਾ, ਸਟਰਗਲ ਬਹੁਤ ਕੁਝ ਸਿਖਾਉਂਦਾ, ਤੇ ਮੈਨੂੰ ਲੱਗਦਾ ਉਹਨਾਂ ਦੀ ਸੋਰਾ ਜਿਹੜੀ ਥੋੜੀ ਜਿਹੀ ਧੀਮੀ ਹੋਈ, ਮੈਨੂੰ ਤਾਂ ਇੱਥੇ ਨਜ਼ਰ ਆਉਂਦੀ ਹੈ ਜੀ ਸਾਡੇ ਕੈਨੇਡੀਅਨ ਮੀਡੀਆ ਕਿਉਂਕਿ ਪੰਜਾਬ ਕਿਉਂਕਿ ਕੈਨੇਡਾ ਦਾ ਜੇ ਆਪਾਂ ਕਿਉਂਕਿ ਜਦੋਂ ਆਪਾਂ ਕੈਨੇਡਾ ਦੇ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਮੀਡੀਆ ਦੀ ਗੱਲ ਕਰਦੇ ਹਾਂ, ਪੰਜਾਬੀ ਮੀਡੀਆ ਵਿੱਚ ਸੁਭਾਵਿਕ ਹੈ ਚਰਨਜੀਤ, ਕਿਉਂਕਿ ਪੂਰੀ ਜਿਹੜੀ ਪੰਜਾਬ ਦੀ ਜਿਹੜੀ ਇੱਕ ਲੋਕ ਰਾਏ ਆ ਕਿਸਾਨਾਂ ਦੇ ਨਾਲ ਹੈ, ਤੇ ਸਿਰਫ ਪੰਜਾਬ ਦੀ ਨਹੀਂ ਬਲਕਿ ਜਿਹੜੇ ਸਾਡੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਨੇ, ਰਹਿਣ ਵਾਸਤੇ ਪੰਜਾਬੀ ਨੇ, ਉਹਨਾਂ ਦੀ ਜਿਹੜੀ ਹੈਗੀ ਹੈ ਸਪੋਰਟ ਵੀ ਪੂਰੀ ਕਿਸਾਨਾਂ ਦੇ ਨਾਲ ਹੈ, ਇਸ ਕਰਕੇ ਇਹ ਤਾਂ ਇੱਕ ਮਜਬੂਰੀ ਬਣ ਗਈ। ਹੁਣ ਤੁਸੀਂ ਪੁੱਛਿਆ ਕਿ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ 'ਚ ਪੰਜਾਬੀ ਮੀਡੀਆ ਵਾ ਜਿਹੜਾ, ਉਹ ਤਾਂ ਹੈਗਾ ਕਿਸਾਨਾਂ ਦੀ ਗੱਲ ਹੀ ਕਰੂਗਾ, ਉਹਦੀ ਮਜਬੂਰੀ ਹੈ, ਮਤਲਬ ਭਾਵੇਂ ਕਿ ਉਹ ਅਡਾਨੀਆਂ ਅੰਬਾਨੀਆਂ ਦਾ ਹੀ ਕਿਉਂ ਨਾ ਹੋਵੇ। ਮੰਨ ਲਓ ਕਿ ਮਸਲਨ ਕਿ ਜ਼ੀ ਟੀ ਵੀ ਹੈ, ਜਿਵੇਂ ਜ਼ੀ ਟੀ ਵੀ ਦਾ ਜਿਹੜਾ ਹੁਣ ਪੰਜਾਬ ਹਰਿਆਣੇ ਵਾਲਾ ਚੈਨਲ ਹੈ, ਉਹ ਤਾਂ ਕਿਸਾਨਾਂ ਦੀਆਂ ਜਿਹੜੀਆਂ ਹੈਗੀਆਂ ਖਬਰਾਂ ਦਿਖਾਊਗਾ ਤੇ ਉਹਨਾਂ ਨੂੰ ਸਪੇਸ ਵੀ ਦਊਗਾ, ਪਰ ਜਿਹੜਾ ਸੈਂਟਰ ਵਾਲਾ ਉਹਦੀ ਪੋਲਿਸੀ ਕੀ ਹੈ, ਦਿੱਲੀਓਂ ਜਿਹੜਾ ਹੁੰਦਾ, ਉਹਨਾਂ ਨੇ ਇਹਦੇ ਵਿੱਚ ਦੋ ਤਰ੍ਹਾਂ ਦੀ ਨੀਤੀ ਅਪਣਾ ਰੱਖੀ ਹੈ। ਇੱਕ ਤਾਂ ਅਪਣਾ ਰੱਖੀ ਹੈ ਪੂਰੀ ਤਰ੍ਹਾਂ ਮੋਦੀ ਸਰਕਾਰ ਦੇ ਪੱਖ ਦੇ ਵਿੱਚ, ਦੂਜੀ ਹੈਗੀ ਕਿ ਕਿਸਾਨ ਵੀ ਭਾਈ ਸਰਕਾਰ ਦੇ ਜੇ ਪੱਖ 'ਚ ਅਸੀਂ ਤਾਂ ਹੈਗੇ ਹਾਂ ਪਰ ਅਸੀਂ ਕਿਸਾਨਾਂ ਦੇ ਵਿਰੋਧ 'ਚ ਨਹੀਂ, ਤਾਂ ਕਰਕੇ ਨਾ ਅਸੀਂ ਖਬਰਾਂ ਹੀ ਨਾ ਦਿਖਾਈਏ ਕਿਸਾਨਾਂ ਦੀ, ਮਤਲਬ ਜਿਹੜੀ ਐਜੀਟੇਸ਼ਨ ਹੈ ਉਹਨੂੰ ਦਿਖਾਉਣ ਦੀ ਜਗ੍ਹਾ ਹੋਰ ਮੁੱਦੇ, ਜਿਵੇਂ ਉਦਾਹਰਣ ਦੇ ਤੌਰ ਦੇ ਉੱਤੇ ਮੰਨ ਲਓ ਕਿ ਕੋਈ ਕਿਸੇ ਕੋਈ ਹੋਰ ਮੁੱਦਾ, ਸੁਸ਼ਾਂਤ ਦਾ ਮੁੱਦਾ ਲੈ ਲਿਆ, ਉਹ ਹੁਣ ਠੰਡਾ ਹੋ ਗਿਆ, ਹੁਣ ਯੂਪੀ ਗੌਰਮੈਂਟ ਯੂਪੀ ਦੀਆਂ ਚੋਣਾਂ ਦਾ ਮੁੱਦਾ ਆ ਗਿਆ, ਯੂਪੀ ਦੀਆਂ ਚੋਣਾਂ ਤੋਂ ਬਾਅਦ ਵੀ ਭਾਰਤ ਨੇ ਦੇਖੋ ਜੀ ਕਰੋਨਾ ਨਾਲ ਕਿਹੋ ਜਿਹੀ ਲੜਾਈ ਲੜ ਲਈ, ਵੈਸੇ ਕਰੋਨਾ ਦਾ ਤਾਂ ਅੱਜ ਕੱਲ੍ਹ ਜ਼ਿਕਰ ਆਉਣਾ ਹਟ ਗਿਆ, ਇਹਨੂੰ ਸਕਾਰਾਤਮਕ ਤੌਰ ਦੇ ਉੱਤੇ ਲੈਣ ਲੱਗ ਗਏ, ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਨਹੀਂ ਆਉਂਦੀ। ਕਹਿਣ ਦਾ ਮਤਲਬ ਕਿ ਇਸ਼ੂ ਨੂੰ ਜਿਹੜਾ ਹੈਗਾ ਪਰਾਂ ਕਰਨ ਦੇ ਲਈ ਹੋਰ ਬਹੁਤ ਸਾਰੇ ਜਿਹੜੇ ਇਸ਼ੂ ਨੇ ਨਾ ਉਹ ਚੱਕਣ ਲੱਗ ਗਿਆ। ਸੋ ਭਾਰਤ ਵਾਲੇ ਮੀਡੀਆ ਵਿੱਚ ਤਾਂ ਜਿਹੜਾ ਜਿਹਨੂੰ ਆਪਾਂ ਸੋ ਕਾਲਡ ਮੇਨ ਸਟ੍ਰੀਮ ਮੀਡੀਆ ਕਹਿੰਦੇ ਹਾਂ, ਉਹਦੇ ਵਿੱਚ ਕੋਈ ਅਸਰ ਮੈਨੂੰ ਨਹੀਂ ਦਿਖਾਇਆ ਹੈਗਾ, ਦਿਖਿਆ ਹੈਗਾ, ਕਿਉਂਕਿ ਮੈਂ ਖੁਦ ਮੀਡੀਆ ਨੂੰ ਕਾਫ਼ੀ ਚੰਗੀ ਤਰ੍ਹਾਂ ਬਾਚਦਾ ਵਾਂ, ਮੀਡੀਆ ਮੇਰਾ ਇੱਕ ਆਪਣਾ ਵੀ ਜਿਹੜਾ ਹੈਗਾ ਵਾ ਖੇਤਰ ਹੈ ਜਿਹਦੀ ਮੈਂ ਇੱਕ ਤਰ੍ਹਾਂ ਦੀ ਸਟੱਡੀ ਕਰਦਾ ਰਹਿੰਦਾ। ਸੋ ਭਾਰਤ ਦੇ ਮੀਡੀਆ ਵਿੱਚ ਉਹ ਚੀਜ਼ ਨਹੀਂ ਦਿਖਾਈ ਦਿੱਤੀ ਹੈਗੀ, ਕੈਨੇਡਾ ਵਾਲੇ ਦਿੱਤੀ ਹੈ ਉਹ ਵੀ ਪੰਜਾਬੀ ਮੀਡੀਆ 'ਚ ਖਾਸ ਕਰਕੇ, ਤਾਂ ਇਹ ਬਹੁਤ ਚੰਗੀ ਗੱਲ ਹੈ।
ਬਿਲਕੁਲ ਸ਼ਿਵਿੰਦਰ ਜੀ, ਸਾਡੇ ਨਾਲ ਇੱਕ ਕਾਲਰ ਨੇ, ਸ਼ਾਇਦ ਸਾਡੇ ਦੋਸਤ ਨੇ ਜੀ ਇੰਦਰਦੀਪ ਇੰਦਰਦੀਪ ਸਿੰਘ ਜੀ, ਉਹ ਨੇ ਸ਼ਾਇਦ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ
ਸ਼੍ਰੀ ਅਕਾਲ ਜੀ
ਸ਼ਿਵਿੰਦਰ ਜੀ, ਸਤਿ ਸ਼੍ਰੀ ਅਕਾਲ। ਸ਼ਿਵਿੰਦਰ ਜੀ, ਦੋ ਚੀਜ਼ਾਂ ਤੇ ਮੈਨੂੰ ਮਾੜਾ ਜਿਹਾ ਦੱਸਿਓ। ਇੱਕ ਤਾਂ ਜਿਹੜੀ ਆ ਵੀ ਏਕਤਾ ਅਗਰਾਹਾਂ ਵਾਲਾ ਗਰੁੱਪ ਹੈ ਇਸ ਵੇਲੇ ਕਿੱਥੇ ਕੁ ਖੜਾ ਆ, ਤੇ ਦੂਜਾ ਜਿਹੜਾ ਆ ਆਪਣਾ ਜਿਹੜੇ ਜੌਹਲ ਸਾਹਿਬ ਆ ਜਿਹੜੇ ਖੇਤੀ ਦੇ ਮਾਹਰ ਵੀ ਆਪਣੇ ਆਪ ਨੂੰ ਖਵਾਉਂਦੇ ਆ, ਉਹ ਸਿਰਫ ਆਪਣੀ ਸੈਂਟਰ ਜਿਹੜੀ ਆ ਯੂਨੀਵਰਸਿਟੀ ਬਠਿੰਡੇ ਵਾਲੀ ਉਹਦੀ ਟਰਮ ਇੱਕ ਵਧਾਉਣ ਦੇ ਚੱਕਰ 'ਚ ਇਹਦਾ ਬਿੱਲਾਂ ਦਾ ਸਮਰਥਨ ਕਰ ਰਹੇ, ਕਿਉਂਕਿ ਉਹ ਕਹਿੰਦੇ ਆ ਬਿੱਲ ਲਿਆਂਦੇ ਗਲਤ ਤਰੀਕੇ ਨਾਲ ਆ ਬਟ ਬਿੱਲ ਸਹੀ ਆ। ਹੁਣ ਉਹ ਨਹੀਂ ਸਮਝ ਲੱਗਦੀ ਵੀ ਉਹ ਸਹੀ ਪੋਜੀਸ਼ਨ ਕਿਉਂ ਨਹੀਂ ਲੈ ਰਹੇ, ਤਾਂ ਉਹ ਕੀ ਤੁਹਾਡੇ ਮੁਤਾਬਕ ਤੁਹਾਡੀ ਓਪੀਨੀਅਨ ਕੀ ਆ, ਦੋ ਚੀਜ਼ਾਂ ਦਾ ਪਲੀਜ਼ ਇਨਫੋਰਮੇਸ਼ਨ ਦਿਓ। ਥੈਂਕ ਯੂ।
ਨਹੀਂ ਬਿਲਕੁਲ, ਦੋਵੇਂ ਬਹੁਤ ਵਾਜਬ ਸਵਾਲ ਨੇ ਤੁਹਾਡੇ। ਇੱਕ ਤਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਵੀ ਨਾ ਆਪਾਂ ਜਦੋਂ ਗੱਲ ਕਰਦੇ ਹਾਂ, ਉਗਰਾਹਾਂ ਜਥੇਬੰਦੀ ਨੇ ਜਿਹੜਾ ਹੈਗਾ ਵਾ ਦੀ ਖਬਰ ਆਈ ਸੀ ਪਹਿਲਾਂ ਕਿ ਉਹਨੇ ਆਪਣਾ ਜਿਹੜਾ ਹੈਗਾ ਰੇਲਾਂ ਤੋਂ ਜਿਹੜੇ ਹੈਗੇ ਆ ਆਪਣੇ ਬੰਦੇ ਜਿਹੜੇ ਕਿਸੇ ਕਿਹਾ ਸੀ ਵੀ ਅਸੀਂ ਰੇਲਾਂ ਜਾਮ ਕੀਤੀਆਂ, ਉੱਥੋਂ ਉਹਨੇ ਆਪਣੇ ਧਰਨੇ ਚੱਕ ਦਿੱਤੇ ਸੀ, ਉਹਦੀ ਮੁਖਾਲਫਤ ਹੋਈ, ਵਿਰੋਧ ਹੋਇਆ ਵੀ ਇੱਦਾਂ ਤੁਸੀਂ ਕਿਉਂ ਕੀਤਾ। ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਇਹਦੀ ਜਗ੍ਹਾ ਦੇ ਉੱਤੇ ਹੁਣ ਬੀਜੇਪੀ ਦੇ ਜਿਹੜੇ ਲੀਡਰਾਂ ਦੇ ਘਰਾਂ ਦੇ ਮੂਹਰੇ ਜਾ ਕੇ ਧਰਨੇ ਲਾਵਾਂਗੇ, ਮਤਲਬ ਉਹਨਾਂ ਨੇ ਆਪਣਾ ਢੰਗ ਬਦਲਿਆ ਹੈਗਾ। ਹੁਣ ਇਹਦੇ ਵਿੱਚ ਦੋ ਤਰ੍ਹਾਂ ਦੇ ਵਿਚਾਰ ਹੈਗੇ ਨੇ। ਇੱਕ ਤਾਂ ਹੈਗਾ ਕਿ ਜਿਹੜੀ ਉਗਰਾਹਾਂ ਜਥੇਬੰਦੀ ਆ ਇਹ ਸਭ ਤੋਂ ਜ਼ਿਆਦਾ ਪ੍ਰਭਾਵ ਵਾਲੀ ਜਥੇਬੰਦੀ ਹੈ, ਇਹਦੇ ਉੱਤੇ ਕੁਝ ਇਹ ਦੋਸ਼ ਲੱਗਦੇ ਨੇ ਕਿ ਇਹ ਕਿਤੇ ਨਾ ਕਿਤੇ ਜਿਹੜੀ ਆਪਣੀ ਜਿਹੜੀ ਹੈਗੀ ਆ ਹੈਂਕੜ ਜਮਾਉਂਦੀ ਹੈ, ਤੇ ਜਦਕਿ ਉਹਨਾਂ ਦਾ ਕਹਿਣਾ ਕਿ ਇਹੋ ਜਿਹੀ ਹੈਂਕੜ ਵਾਲੀ ਕੋਈ ਗੱਲ ਹੈ ਨਹੀਂ ਗੀ। ਲੇਕਿਨ ਲੈ ਦੇ ਕਿ ਇੱਕ ਗੱਲ ਸਾਫ਼ ਹੈ ਚਰਨਜੀਤ, ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਨਾ ਇਹਨਾਂ ਦੀ ਜਿਹੜੀ ਲੜਾਈ ਹੈ ਸਟਰਗਲ ਹੈ ਉਹ ਭਾਵੇਂ ਸਹੀ ਹੈ, ਉਹਨਾਂ ਦੇ ਜਿਹੜੇ ਲੜਨ ਵਾਲੇ ਉਹਨਾਂ ਦੇ ਨਾਲ ਖੜਨ ਵਾਲੇ ਕਿਸਾਨ ਨੇ ਉਹਨਾਂ ਦੀਆਂ ਭਾਵਨਾਵਾਂ ਸਹੀ ਹੈ, ਪਰ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਕਿਸਾਨ ਜਥੇਬੰਦੀਆਂ ਦੇ ਵਿੱਚ ਹੈਗੀਆਂ ਨੇ ਉਹਦੇ ਬਾਰੇ ਖੁੱਲ੍ਹ ਕੇ ਗੱਲ ਹੋ ਸਕਦੀ ਹੈ ਕਿ ਜਿਵੇਂ ਮੰਨ ਲਓ ਕਿ ਉਹਨਾਂ ਦਾ ਜਿਹੜਾ ਇੱਕ ਇੰਟਲੈਕਚੁਅਲ ਪੱਧਰ ਉੱਤੇ ਗੱਲ ਹੋ ਸਕਦੀ ਹੈ ਵੀ ਉਹ ਕਿੱਥੇ ਖੜੀਆਂ ਨੇ, ਫਿਰ ਉਹਨਾਂ ਦੀ ਜਿਹੜੀ ਹੈਗੀ ਇੱਕ ਲੜਾਈ ਦੇ ਢੰਗ ਦੇ ਉੱਤੇ ਗੱਲ ਹੋ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਇਹਨਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਪਈਆਂ ਨੇ, ਜਿਹੜੀਆਂ ਕਿ ਕੁਝ ਤਾਂ ਜਿਹੜੀਆਂ ਹੁੰਦੀਆਂ ਪਈਆਂ ਹੀ ਰਹਿੰਦੀਆਂ ਹੁੰਦੀਆਂ ਨੇ, ਉਹ ਮਤਲਬ ਉਹ ਲਗਾਤਾਰ ਸੰਘਰਸ਼ਾਂ ਰਾਹੀਂ ਦੂਰ ਹੁੰਦੀਆਂ ਹੁੰਦੀਆਂ, ਕੁਝ ਨੂੰ ਦੂਰ ਕੀਤਾ ਜਾ ਸਕਦਾ ਹੁੰਦਾ, ਉਹ ਫਿਰ ਤੁਹਾਨੂੰ ਪਤਾ ਕਿ ਜਿਹੜੇ ਹੁਕ ਜਿਹੜੇ ਇਹਨਾਂ ਦੇ ਲੀਡਰ ਨੇ ਉਹਨਾਂ ਦੀ ਆਪਣੀਆਂ ਸਮੱਸਿਆਵਾਂ ਨੇ, ਉਹ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੀ ਆਪਣੀਆਂ ਸਮੱਸਿਆਵਾਂ ਉਹੀ ਅੱਗੇ ਆ ਕੇ ਕਿਤੇ ਨਾ ਕਿਤੇ ਇਸ ਤਰ੍ਹਾਂ ਦੇ ਜਿਹੜੇ ਟਕਰਾਅ ਪੈਦਾ ਕਰਦੀਆਂ ਨੇ ਜੋ ਹੁਣ ਅਸਾਂ ਨੂੰ ਉਗਰਾਹਾਂ ਜਥੇਬੰਦੀ ਦੇ ਮਾਮਲੇ ਵਿੱਚ ਜਾਂ ਕਹਿ ਲਓ ਕਿ ਉਗਰਾਹਾਂ ਵਰਸ ਅਦਰ ਇਸ ਰੂਪ 'ਚ ਦਿਖ ਰਿਹਾ। ਅੱਛਾ, ਦੂਜਾ ਇਹਨਾਂ ਦਾ ਜਿਹੜਾ ਸਵਾਲ ਸੀਗਾ ਸਰਦਾਰਾ ਸਿੰਘ ਜੌਹਲ ਬਾਰੇ, ਇਹਨਾਂ ਦਾ ਕਹਿਣਾ ਸੀਗਾ ਕਿ ਸਰਦਾਰਾ ਸਿੰਘ ਜੌਹਲ ਆਪਣੇ ਆਪ ਨੂੰ ਖੇਤੀ ਮਾਹਰ ਮੰਨਦੇ ਨੇ, ਖੇਤੀ ਮਾਹਰ ਇਦੋਂ ਪਹਿਲਾਂ ਵੀ ਉਹਨਾਂ ਦੇ ਕੁਛ ਨਾ ਇੱਦਾਂ ਦੇ ਬਿਆਨ ਆਏ ਸੀਗੇ, ਜਿਵੇਂ ਕਿ ਮਸਲਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਜਿਹੜੀ, ਉਹਨਾਂ ਦਾ ਕਹਿਣਾ ਸੀਗਾ ਜਦੋਂ ਬਾਦਲਕਿਆਂ ਦਾ ਰਾਜ ਸੀ ਕਿ ਤੁਸੀਂ ਨਾ ਇਹ ਜਿਹੜੀ ਚੰਡੀਗੜ੍ਹ ਵਾਲੀ ਯੂਨੀਵਰਸਿਟੀ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਇਹਨੂੰ ਤੁਸੀਂ ਸੈਂਟਰ ਦੇ ਹਵਾਲੇ ਕਰ ਦਿਓ ਤਾਂ ਜੋ ਕਿ ਜਿਹੜੀ ਇਹ ਯੂਨੀਵਰਸਿਟੀ ਹੈ ਚੰਗੀ ਤਰ੍ਹਾਂ ਕੰਮ ਕੁੰਮ ਕਰ ਸਕੇ, ਇੱਥੇ ਮਤਲਬ ਇਹਨਾਂ ਪੈਸਾ ਪੂਸਾ ਚੰਗਾ ਆਉਣ ਲੱਗ ਜੂ, ਕਿਉਂਕਿ ਤੁਹਾਡੇ ਕੋਲੋਂ ਯੂਨੀਵਰਸਿਟੀ ਚੱਲਦੀ ਨਹੀਂ ਹੈਗੀ। ਹੁਣ ਸਰਦਾਰ ਸਿੰਘ ਚੌਹਲ ਜਿਹੜੀ ਸਮੱਸਿਆ ਉਹਨਾਂ ਦੀ ਕੀ ਹੈਗੀ ਹੈ, ਉਹ ਇਹ ਹੈਗੀ ਹੈ ਕਿ ਅੱਜ ਕੱਲ੍ਹ ਜਿਹੜੀ ਮੌਜੂਦਾ ਹਾਲਾਤ ਹੋ ਚੁੱਕੇ ਨੇ ਯੂਨੀਵਰਸਿਟੀਆਂ ਦੇ ਜਾਂ UGC ਦੇ, ਉਹ ਇਹ ਹੈਗੇ ਕਿ ਸਾਰੇ ਮੁਲਕ ਦੀਆਂ ਯੂਨੀਵਰਸਿਟੀਆਂ ਦਾ ਬੁਰਾ ਹਾਲ ਕਰ ਦਿੱਤਾ ਹੈਗਾ। ਜੇ ਸੈਂਟਰ ਦੇ ਹਵਾਲੇ ਵੀ ਹੋਜੂ ਤਾਂ ਇਹਦੀ ਕੋਈ ਗਰੰਟੀ ਨਹੀਂ ਹੈਗੀ ਕਿ ਯੂਨੀਵਰਸਿਟੀ ਦਾ ਚੰਗਾ ਹਾਲ ਹੋਜੂ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੈ, ਉਹ ਪੰਜਾਬੀਆਂ ਦੀ ਜਿਹੜੀ ਹੈਗੀ ਆਪਣੀ ਯੂਨੀਵਰਸਿਟੀ ਹੈ, ਇਹਦੇ ਵਿੱਚ ਜਿਹੜਾ ਸੂਬੇ ਦਾ ਨਾ ਇੱਕ ਅਧਿਕਾਰ ਆ ਉਹਦੇ ਉਹਦੀ ਇਹ ਉਹ ਕਰਦੀ ਹੈਗੀ। ਇਸੇ ਤਰ੍ਹਾਂ ਹੁਣ ਖੇਤੀਬਾੜੀ ਬਿੱਲਾਂ ਦੇ ਉੱਤੇ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਇਹ ਤਾਂ ਜੀ ਬਿੱਲ ਚੰਗਾ ਸੀ ਵੀ ਜਿਹੜੇ ਤਰੀਕੇ ਨਾਲ ਪੇਸ਼ ਕੀਤਾ ਗਿਆ ਉਹ ਮਾੜਾ। ਉਹਨਾਂ ਦੀ ਦਲੀਲ ਇਹ ਹੈਗੀ ਹੈ ਕਿ ਜਿਹੜੇ ਇਦੋਂ ਪਹਿਲਾਂ ਮਤਲਬ ਸਮਝੌਤੇ ਹੋਏ ਹੋਏ ਨੇ ਜਿਹਦੇ ਆਪਾਂ ਵਾਰ ਵਾਰ ਗੱਲ ਕਰਦੇ ਹਾਂ, ਉਹਨਾਂ ਸਮਝੌਤਿਆਂ ਤਹਿਤ ਇਹ ਹੋਣਾ ਹੀ ਹੋਣਾ ਸੀਗਾ, ਹੋਣਾ ਹੀ ਹੋਣਾ ਸੀ, ਸਹੀ ਗੱਲ ਹੈ। ਪਰ ਜਿਵੇਂ ਸਰਦਾਰ ਸਿੰਘ ਚੌਹਲ ਕਹਿ ਰਹੇ, ਕਿਉਂਕਿ ਸਰਦਾਰਾ ਸਿੰਘ ਚੌਹਲ ਦੀਆਂ ਜਿਹੜੀਆਂ ਪਾਲਿਸੀਆਂ ਨੇ ਨਾ ਚਰਨਜੀਤ, ਉਹ ਹੈਗੀਆਂ ਨੰਗੀਆਂ ਚਿੱਟੀਆਂ ਉਦਾਰਵਾਦੀ ਜਿਹੜੀਆਂ ਨੀਤੀਆਂ ਨੇ, ਉਹ ਉਦਾਰਵਾਦੀ ਨੀਤੀਆਂ ਦੇ ਜਿਹੜੇ ਹੈਗੇ ਨੇ ਇੱਕ ਤਰ੍ਹਾਂ ਦੇ ਪਹਿਰੇਦਾਰ ਹੈਗੇ ਨੇ, ਇਸ ਕਰਕੇ ਉਹਨਾਂ ਦੇ ਜਿਹੜੇ ਬਿਆਨ ਇੱਦਾਂ ਹੀ ਆਉਣਗੇ। ਅਰਥ ਸ਼ਾਸਤਰੀ ਹੈਗੇ ਨੇ, ਖੇਤੀ ਸ਼ਾਸਤਰੀ ਵੀ ਹੈਗੇ ਨੇ, ਪਰ ਉਹ ਕੈਪੀਟਲਿਸਟਿਕ ਅਰਥ ਸ਼ਾਸਤਰੀ ਨੇ ਜਿਹੜੇ ਕਿ ਪੂੰਜੀਪਤੀਆਂ ਦੇ ਪੱਖ ਵਿੱਚ ਭੁਗਤਣ ਵਾਲੇ ਅਰਥ ਸ਼ਾਸਤਰੀ ਨੇ।
ਬਿਲਕੁਲ ਤੁਸੀਂ ਸਹੀ ਕਿਹਾ ਜੀ, 90s ਦੇ ਵਿੱਚ ਜਦੋਂ ਆਪਾਂ ਵਾਰ ਵਾਰ ਗੱਲ ਕਰਦੇ ਹੁੰਦੇ ਹਾਂ, 90s ਦੇ ਵਿੱਚ ਜਦੋਂ ਵਰਲਡ ਲੈਵਲ ਦੇ ਉੱਤੇ ਇਹ ਨੀਤੀਆਂ ਨਵੀਆਂ ਆਈਆਂ ਸੀ, ਉਦੋਂ ਵੀ ਸਰਦਾਰ ਸਿੰਘ ਚੌਹਲ ਦੇ ਜਿਹੜੇ ਲੇਖ ਸੀਗੇ ਉਹ ਉਹਨਾਂ ਦੇ ਪੱਖ ਦੇ ਹੁੰਦੇ ਸੀਗੇ, ਕੰਟਰੈਕਟ ਫਾਰਮਿੰਗ ਅਤੇ ਜਿਹੜੇ ਇਹ G7 ਕੰਟਰੀਜ਼ ਨੇ, ਉਦੋਂ ਤਾਂ ਖੈਰ ਹੋਰ ਬਲੋਕ ਹੁੰਦਾ ਸੀਗਾ, ਅਤੇ ਜਿਹੜਾ ਗੈਟ ਪ੍ਰਪੋਜ਼ਲਸ ਹੋਈਆਂ ਸੀ ਉਦੋਂ ਵੀ ਇਹ ਵੱਡੇ ਜਿਹੜੇ ਭੂਮੀਪਤੀ ਨੇ, ਕੈਪੀਟਲਿਸਟ ਨੇ, ਕਾਰਪੋਰੇਟ ਸੈਕਟਰ ਆ, ਉਹਦੇ ਹੱਕ 'ਚ ਪੋਲਿਸੀਜ਼ ਉਹਦੇ ਹੱਕ 'ਚ ਖੜਦੇ ਸੀ। ਪ੍ਰਾਈਵੇਟਾਈਜੇਸ਼ਨ ਦੇ ਹੱਕ ਦੇ ਵਿੱਚ ਇਹਨਾਂ ਨੇ ਲੇਖ ਲਿਖੇ ਸੀ ਜੀ, ਜਦੋਂ ਇਹਨਾਂ ਦੇ ਵਿਰੋਧੀ ਕੋਈ ਵੱਖਰੇ ਵਿਚਾਰ ਵਾਲਾ ਲੇਖ ਲਿਖ ਕੇ ਦਿੰਦਾ ਸੀ ਤਾਂ ਇਹਨਾਂ ਤੋਂ ਜਵਾਬ ਨਹੀਂ ਸੀ ਦਿੱਤਾ ਜਾਂਦਾ, ਬਸ ਕਿਉਂਕਿ ਸਮਾਜ ਦੇ ਵਿੱਚ ਉਹਨਾਂ ਦੀ ਬੁਕਤ ਬਣੀ ਹੋਈ ਹੈ, ਇਸ ਕਰਕੇ ਕੋਈ ਬਹੁਤਾ ਆਮ ਬੰਦਾ ਤਾਂ ਬੋਲਣ ਦੀ ਹਿੰਮਤ ਨਹੀਂ ਸੀ ਕਰ ਸਕਦਾ। ਪਰ ਕਿਉਂਕਿ ਬੁੱਧੀਜੀਵੀ ਤਾਂ ਬੁੱਧੀਜੀਵੀ ਹੁੰਦੇ ਨੇ ਜੀ, ਬੁੱਧੀਜੀਵੀਆਂ ਨੂੰ ਹੁੰਦਾ ਜਿਹੜੇ ਸਹੀ ਮਾਇਨੇ 'ਚ ਬੁੱਧੀਜੀਵੀ ਨੇ, ਵੀ ਮੈਂ ਤਾਂ ਆਪਦੀ ਗੱਲ ਕਰਨੀ ਆ, ਉਹ ਪੈਰਲ ਲੇਖ ਲਿਖ ਦਿੰਦੇ ਸੀ ਅਤੇ ਸਰਦਾਰ ਸਿੰਘ ਚੌਹਲ ਤੋਂ ਜਵਾਬ ਨਹੀਂ ਸੀ ਦਿੱਤੇ ਜਾਂਦੇ ਹੁੰਦੇ। ਉਦੋਂ ਲੋਕ ਬਹੁਤੇ ਉਹਨਾਂ ਦੇ ਪੱਖ 'ਚ ਖੜਦੇ ਸੀ ਕਿਉਂਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਹੈਗੀ ਆ, ਇਹਨਾਂ ਦੇ ਸਟੂਡੈਂਟ ਨੇ ਜਿਹੜੇ ਉਹ ਥਾਂ ਥਾਂ 'ਤੇ ਵੱਖ ਵੱਖ ਦੇਸ਼ਾਂ 'ਚ ਬੈਠੇ ਨੇ ਜੀ, ਅਤੇ ਇਹ ਫਿਰ ਕਿਉਂਕਿ ਵਾਈਸ ਚਾਂਸਲਰ ਰਹੇ ਨੇ ਇਸ ਕਰਕੇ ਲੋਕ ਪ੍ਰਭਾਵ ਮੰਨਦੇ ਸੀ, ਪਰ ਹੁਣ ਅੱਜ ਕੱਲ੍ਹ ਸਾਰਾ ਕੁਛ ਸਾਫ਼ ਅਤੇ ਸਪੱਸ਼ਟ ਹੋ ਗਿਆ। ਦੂਜੀ ਵੱਡੀ ਗੱਲ ਸ਼ਿਵਿੰਦਰ ਜੀ ਇਹ ਵੀ ਹੈ ਵੀ ਖੇਤੀ ਦਾ ਜਿਹੜਾ ਮਾਡਲ ਲੈ ਕੇ ਆਈ ਸੀ ਭਾਰਤ ਸਰਕਾਰ ਉਸ ਵੇਲੇ, ਪੰਜਾਬ ਦਾ ਆਲਰੇਡੀ ਜਿਹੜਾ ਖੇਤੀ ਦਾ ਮਾਡਲ ਚੱਲ ਰਿਹਾ ਸੀ ਉਹਦੇ ਤਹਿਤ ਪੰਜਾਬ ਆਤਮ ਨਿਰਭਰ ਸੀ, ਖੇਤੀ ਵਾਲੀਆਂ ਪੰਜਾਬ ਦੇ ਪਿੰਡਾਂ ਦੇ ਈਵਨ ਸ਼ਹਿਰਾਂ ਦੇ ਲੋਕਾਂ ਦੀਆਂ ਜਿਹੜੀਆਂ ਲੋੜਾਂ ਸੀ ਬਹੁਤਿਆਂ ਦੀਆਂ ਉਹ ਪੰਜਾਬ ਦੇ ਵਿੱਚੋਂ ਹੀ ਪੂਰੀਆਂ ਹੋ ਜਾਂਦੀਆਂ ਸੀ, ਪਿੰਡਾਂ ਦੀਆਂ ਤਾਂ ਬਿਲਕੁਲ ਪੂਰੀਆਂ ਹੁੰਦੀਆਂ ਸੀ ਜੀ, ਬਾਹਰੋਂ ਕਿਸੇ ਚੀਜ਼ ਦੀ ਲੋੜ ਘੱਟ ਪੈਂਦੀ ਸੀ ਅਤੇ ਕਰਜ਼ਾ ਨਹੀਂ ਸੀ ਹੁੰਦਾ ਲੋਕਾਂ 'ਤੇ। ਹੁਣ ਨਵੀਂ ਮਸ਼ੀਨਰੀ ਆਉਣੀ, ਨਵੀਆਂ ਖਾਦਾਂ ਆਉਣੀਆਂ, ਨਵੀਆਂ ਕੀੜੇ ਮਾਰ ਦਵਾਈਆਂ ਆਉਣੀਆਂ, ਉਹ ਪੋਲਿਸੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਐਗਰੀਕਲਚਰ ਯੂਨੀਵਰਸਿਟੀ ਦੇ ਥਰੂ ਵੀ ਲਾਗੂ ਹੋਈਆਂ ਨਾ, ਮਤਲਬ ਈਵਨ ਗ੍ਰਾਮ ਸੇਵਕਾਂ ਰਾਹੀਂ ਲੋਕਾਂ ਨੂੰ ਇਹ ਪ੍ਰੇਰਣਾ ਦੇਣੀ ਵੀ ਤੁਸੀਂ ਭਾਈ ਆਹ ਜਿਹੜੀ ਫਰਟੀਲਾਈਜ਼ਰ ਇਸ ਕਿਸਮ ਦੀ ਪਾਉਣੀ ਆ, ਲੋਕਾਂ ਦਾ ਇੱਕ ਮਾਨਸਿਕ ਸੋਚ ਹੀ ਇਹ ਬਣਾ ਦੇਣੀ ਵੀ ਇਸ ਇਹ ਮਤਲਬ ਕੀੜੇ ਮਾਰ ਦਵਾਈਆਂ ਤੋਂ ਬਿਨਾਂ ਤੁਹਾਡੀ ਫਸਲ ਨਹੀਂ ਹੋਣੀ, ਅਤੇ ਇਹ ਜਿਹੜੀਆਂ ਸਪਰੇਜ਼ ਆ ਇਹ ਤੋਂ ਬਿਨਾਂ ਜਿਹੜੇ ਪੈਸਟ ਨਹੀਂ ਮਰਨੇ, ਅਤੇ ਜਿਹੜੀ ਫਰਟੀਲਾਈਜ਼ਰ ਆਹ ਪਾਉਂਗੇ ਇਹ ਤੋਂ ਬਿਨਾਂ ਤੁਹਾਡੀ ਫਸਲ ਨਹੀਂ ਹੋਣੀ। ਮਤਲਬ ਕੁਦਰਤੀ ਖੇਤੀ ਨੂੰ ਪੰਜਾਬ ਦੇ ਨੂੰ ਜਿਹੜਾ ਤਬਾਹ ਕੀਤਾ ਗਿਆ ਇੱਕ ਮਾਡਲ ਦੇ ਤਹਿਤ, ਉਹਦੇ 'ਚ ਸਰਦਾਰਾ ਸਿੰਘ ਚੌਹਲ ਕਿਉਂਕਿ ਵਾਈਸ ਚਾਂਸਲਰ ਜਾਂ ਉੱਥੇ ਰਹੇ, ਉਹਨਾਂ ਦੀ ਆਪਣੀ ਭੂਮਿਕਾ, ਇਹਦਾ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਸੁਚੇਤ ਜਾਂ ਅਚੇਤ ਤੌਰ 'ਤੇ ਉਹ ਸਿਸਟਮ ਦਾ ਹਿੱਸਾ ਨੇ ਅਤੇ ਉਹਨਾਂ ਨੂੰ ਉਹ ਠੀਕ ਲੱਗਦਾ, ਪਰ ਅਸਲ ਦੇ ਵਿੱਚ ਉਹ ਲੋਕ ਵਿਰੋਧੀ ਆ, ਉਹਦੇ ਸਿੱਟੇ ਅੱਜ ਆਉਣ ਲੱਗੇ ਨੇ ਜੀ।
ਬਿਲਕੁਲ ਕੋਈ ਸ਼ੱਕ ਨਹੀਂ, ਉਹਨਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹ ਉਦਾਰਵਾਦੀ ਨੇ, ਪਰ ਦੱਸੇ ਹੀ ਜਿਵੇਂ ਮੈਂ, ਸੋ ਇਸ ਕਰਕੇ ਉਹਨਾਂ ਦੇ ਕੋਲੋਂ ਇੱਦਾਂ ਦੇ ਹੀ ਵਿਚਾਰਾਂ ਦੀ ਆਸ ਰੱਖੀ ਜਾ ਸਕਦੀ ਹੈ।
ਬਿਲਕੁਲ ਜੀ ਸ਼ਿਵਿੰਦਰ ਜੀ, ਛੋਟੀ ਜਿਹੀ ਬ੍ਰੇਕ ਲੈਂਦੇ, ਹੋਲਡ ਕਰਕੇ ਰੱਖਿਓ।
P for popular, P for pizza,
P for pella,
pella,
हाँ जी, ना दूजा ना तीजा, खाओ हमेशा नंबर वन पॉपुलर पिज्जा,
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो।
भई बच्चियां ते जवानां नूं ही नहीं, ए तां साडी बेबे नूं भी पता है।
आहो जी, भुख लगी है बाली ते कमाओ नंबर
9058744242
9058744242 पॉपुलर पिज्जा।
तर्कशील सोसाइटी वालों जनहित विच सूचना। तर्कशील सोसाइटी अनुसार ज्योतिष, जादू टूना, नग धारण अते जंतर मंतर सब धोखा है। तुहाडे रुके काम कराउण दे दावे करन वाले झूठे हन। तर्कशील सोसाइटी अजिहे दावे करन वालियां नूं चैलेंज करदी है कि जे ओ अपने दावे सिद्ध कर देण तां उन्हां नूं $1,00,000 दा इनाम दित्ता जावेगा। पिछले 15 सालां विच कोई भी इस चैलेंज नूं परवान नहीं कर सकिया।
किसी भी सवाल लई कॉल 6047287011 और 6473008436।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुड ब्रेड विच सोमा दिंदा आ रहा है। हुण खुल चुका है 16 इंटरमोडल ड्राइव ब्रैम्पटन दे सीएन दे यार्ड दे बिल्कुल लागे। टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬ੍ਰੈਂਪਟਨ ਦੇ ਸਭ ਤੋਂ ਵੱਧ ਤੇਜ਼ੀ ਨਾਲ ਤਰੱਕੀ ਕਰ ਰਹੇ ਇਲਾਕੇ ਹੋਰੰਟੇਰੀਓ ਸਟਰੀਟ ਤੇ ਸਟੀਵ ਦੇ ਇੰਟਰਸੈਕਸ਼ਨ ਤੇ ਆਉਣ ਵਾਲੇ ਸਾਲਾਂ 'ਚ 10 ਤੋਂ ਵੱਧ ਹਾਈ ਰਾਈਜ਼ ਕੌਂਡੋਜ਼ ਦੇ ਪ੍ਰੋਜੈਕਟ ਆ ਰਹੇ ਨੇ। ਸਾਰੀਆਂ ਸਹੂਲਤਾਂ ਦੇ ਐਨ ਵਿਚਕਾਰ ਤੇ ਹਾਈਵੇਜ਼ ਦੇ ਬਿਲਕੁਲ ਨੇੜੇ ਇੱਥੇ ਸ਼ੋਪਰਜ਼ ਵਰਲਡ ਦੇ ਕੋਨੇ ਤੇ 2 ਸਾਲਾਂ ਨੂੰ ਲਾਈਟ ਰੇਲ ਦਾ ਟਰਮੀਨਲ ਵੀ ਬਣ ਜਾਣਾ। ਇੱਥੇ ਹੀ ਸੁਪਰ ਸਟੋਰ ਦੇ ਸਾਹਮਣੇ ਤੇ ਸ਼ੈਰਡਨ ਕਾਲਜ ਦੇ ਬਿਲਕੁਲ ਨਜ਼ਦੀਕ ਅਸੀਂ 21-story ਸਟੈਲਾ ਕੌਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਕੀਮਤਾਂ 'ਚ ਕਾਫੀ ਵਾਧਾ ਹੋ ਜਾਣਾ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ ਹੈ। ਆਪਣਾ ਯੂਨਿਟ ਬੁੱਕ ਕਰਵਾਉਣ ਲਈ ਹੁਣੇ ਕਾਲ ਕਰੋ ਚਰਨਜੀਤ ਬਰਾੜ 6473006437384436।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਦੋਸਤੋ, ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ। ਇੱਥੇ ਸਾਡੇ ਬ੍ਰੈਂਪਟਨ ਦੇ ਵਿੱਚ ਕੁਈਨ ਤੇ ਏਅਰਪੋਰਟ ਦੇ ਇੰਟਰਸੈਕਸ਼ਨ ਤੇ ਹੋਮ ਡਿਪੂ ਵਾਲੇ ਪਲਾਜ਼ੇ ਦੇ ਵਿੱਚ ਨਵਾਂ ਰੈਸਟੋਰੈਂਟ ਹੈ ਜੀ, ਇੱਕ ਗ੍ਰੈਂਡ ਇੰਡੀਅਨ ਰੈਸਟੋਰੈਂਟ, ਸੋਰੀ ਗ੍ਰੈਂਡ ਤਾਜ ਰੈਸਟੋਰੈਂਟ, ਇੰਡੀਅਨ ਗ੍ਰੈਂਡ ਤਾਜ ਇੰਡੀਅਨ ਰੈਸਟੋਰੈਂਟ। ਅਤੇ ਤੁਸੀਂ ਇੱਥੇ ਖਾਣਾ ਔਡਰ ਕਰ ਸਕਦੇ ਹੋ ਜੀ। ਔਡਰ ਮੈਂ ਤਾਂ ਕਿਹਾ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਜਿਹੜੇ ਅੰਦਰ ਬੈਠ ਕੇ ਤੁਸੀਂ ਖਾਣਾ ਜਿਹੜਾ ਉਹ ਨਹੀਂ ਖਾ ਸਕਦੇ, ਟੇਕ ਆਊਟ ਲਈ ਤੁਸੀਂ ਕਾਲ ਕਰ ਸਕਦੇ ਹੋ। ਵੈਸੇ ਮੈਂ ਤੁਹਾਨੂੰ ਦੱਸ ਦਿੰਦਾ ਜੀ, ਇਹਨਾਂ ਕੋਲ ਹਰ ਕਿਸਮ ਦਾ ਇੰਡੀਅਨ ਫੂਡ, ਚਾਈਨੀਜ਼ ਫੂਡ, ਜਦੋਂ ਇੰਡੀਅਨ ਦੀ ਗੱਲ ਕਰਦੇ ਹਾਂ ਤਾਂ ਪੰਜਾਬੀ ਫੂਡ ਵੀ ਕਹਿ ਲਈਏ ਜੀ ਆਪਾਂ, ਇਹਨਾਂ ਕੋਲ ਮੌਜੂਦ ਆ। ਐਕਸਪੀਰੀਅੰਸ ਸ਼ੈੱਫ ਨੇ ਜੀ। ਇੱਕ ਵਾਰੀ ਜਦੋਂ ਤੁਸੀਂ ਖਾ ਲਿਆ ਇਹਨਾਂ ਦਾ ਖਾਣਾ ਅਤੇ ਜਦੋਂ ਵੀ ਤੁਸੀਂ ਉੱਧਰ ਦੀ ਲੰਘੋਗੇ ਤਾਂ ਤੁਹਾਨੂੰ ਯਾਦ ਆਊ ਵੀ ਇੱਥੋਂ ਆਪਾਂ ਖਾਣਾ ਜਿਹੜਾ ਖਾਧਾ ਸੀ ਅਤੇ ਬੜਾ ਸਵਾਦ ਸੀ, ਫਿਰ ਤੁਹਾਡਾ ਵਾਰ ਵਾਰ ਮਨ ਕਰੂਗਾ। ਵਾਰ ਵਾਰ ਤੁਸੀਂ ਔਡਰ ਕਰਨਾ ਚਾਹੋਗੇ, ਫੋਨ ਤੁਹਾਨੂੰ ਭੁੱਲ ਜਾਂਦਾ, ਮੈਨੂੰ ਵੀ ਭੁੱਲ ਜਾਂਦਾ ਕਈ ਵਾਰੀ, ਪਰ ਹੁਣ ਮੈਨੂੰ ਯਾਦ ਆ 905-790-5005 ਇਹਨਾਂ ਦਾ ਨੰਬਰ ਆ। ਨੰਬਰ ਨੋਟ ਕਰਕੇ ਰੱਖ ਲਓ ਜੀ, 9057905005 ਹੈਗਾ ਜੀ ਇਹਨਾਂ ਦਾ ਨੰਬਰ। ਤੁਸੀਂ ਤੰਦੂਰੀ ਫਿਸ਼ ਔਡਰ ਕਰਨੀ ਹੈ, ਗੋਟ ਕੜੀ, ਚਿਕਨ ਟਿੱਕਾ, ਜਾਂ ਤੁਸੀਂ ਵੈਜੀਟੇਰੀਅਨ ਫੂਡ ਖਾਣਾ, ਮਲਾਈ ਕੋਫਤਾ, ਸ਼ਾਹੀ ਪਨੀਰ, ਮਿਕਸ ਵੈਜੀਟੇਬਲ, ਜਾਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਵੀ ਜਿਵੇਂ ਚਾਈਨੀਜ਼ ਫੂਡ ਵਗੈਰਾ ਕੋਈ ਔਡਰ ਕਰਨਾ, ਤੁਸੀਂ ਇੱਕ ਵਾਰੀ ਤੁਸੀਂ ਇਹਨਾਂ ਨੂੰ ਔਡਰ ਕਰਕੇ ਦੇਖੋ ਜੀ, ਫਿਰ ਸਵਾਦ ਦੇਖਿਓ ਇਹਨਾਂ ਦਾ। 905-790-5005 ਹੈਗਾ ਜੀ ਗ੍ਰੈਂਡ ਤਾਜ ਇੰਡੀਅਨ ਰੈਸਟੋਰੈਂਟ ਦਾ ਨੰਬਰ, ਅਤੇ ਇਹ ਏਅਰਪੋਰਟ ਅਤੇ ਕੁਈਨ ਦਾ ਇੰਟਰਸੈਕਸ਼ਨ, ਹੋਮ ਡਿਪੂ ਵਾਲੇ ਪਲਾਜ਼ੇ 'ਚ, 90 ਮੈਰੀਟਾਈਮ ਓਨਟਾਰੀਓ ਬੁਲੇਵਰਡ ਦੇ ਉੱਤੇ ਸਥਿਤ ਨੇ। ਦੋਸਤੋ, ਕਾਫੀ ਦਿਨ ਵੀ ਜਿਹੜੀਆਂ ਸ਼ੋਪਰਜ਼ ਵਰਲਡ ਕੋਲ ਕੌਂਡੋਜ਼ ਨੇ ਇਹ ਨਵੀਆਂ ਆਈਆਂ ਨੇ, ਨਵੀਆਂ ਇਸ ਕਰਕੇ ਆਈਆਂ ਨੇ, ਪਹਿਲਾਂ ਇਹ 12-story ਟਾਵਰ ਸੀ ਜੀ, ਇਹਦੇ 'ਚ ਕਾਫੀ ਯੂਨਿਟ ਅਸੀਂ ਵੇਚੇ ਸੀ, ਅਤੇ ਹੁਣ ਇਹ 21-story ਟਾਵਰ ਆ ਜਿਹੜਾ ਉਹ ਸਿਟੀ ਨੇ ਅਪਰੂਵ ਕਰਤਾ, ਕਿਉਂਕਿ ਇੱਥੇ ਹਾਈ ਡੈਂਸਿਟੀ ਵਾਲਾ ਏਰੀਆ ਇਹ ਹੈਗਾ ਜੀ। ਆਉਣ ਵਾਲੇ 5 ਸਾਲਾਂ ਦੇ ਵਿੱਚ ਤੁਸੀਂ ਦੇਖੋਗੇ ਇੱਥੇ ਕਿੰਨੇ ਪ੍ਰੋਜੈਕਟ ਅਪਰੂਵ ਹੁੰਦੇ ਨੇ। ਹੁਣ ਤਾਂ ਜਿਹਦੀ ਵੀ ਪ੍ਰੋਪਰਟੀ ਹੋਰੰਟੈਰੀਓ ਸਟਰੀਟ 'ਤੇ ਹੈਗੀ ਹੈ ਜੀ, LRT ਲਾਈਟ ਰੇਲ ਦੇ ਰੂਟ 'ਤੇ ਆਉਂਦੀ ਹੈ, ਉਹਨਾਂ ਸਾਰਿਆਂ ਦੀ ਕੋਸ਼ਿਸ਼ ਆ ਵੀ ਸਾਡੇ ਇੱਥੇ ਕਮਰਸ਼ੀਅਲ ਜ਼ੋਨਿੰਗ ਤਾਂ ਹੈਗੀ ਹੈ, ਕਮਰਸ਼ੀਅਲ ਰਹੇ, ਨਹੀਂ ਤਾਂ ਫਿਰ ਸਾਡੇ ਇੱਥੇ ਹਾਈ ਰਾਈਜ਼ ਕੌਂਡੋਜ਼ ਬਣ ਜਾਣ। ਅਤੇ ਕਈ ਸਫਲ ਵੀ ਹੋ ਗਏ ਨੇ ਜੀ, ਕਾਫੀ ਸਾਰੇ ਪ੍ਰੋਜੈਕਟ ਇੱਥੇ ਸਿਟੀ ਦੇ ਵਿੱਚ ਅਪਲਾਈ ਹੋਏ ਨੇ, ਕਈ ਅਪਰੂਵ ਵੀ ਹੋ ਗਏ ਨੇ ਹੋਰੰਟੈਰੀਓ ਸਟਰੀਟ ਦੇ ਈਵਨ ਉੱਤੇ, ਅਤੇ ਇਹ ਤਾਂ ਸੁਪਰ ਸਟੋਰ ਦੇ ਸਾਹਮਣੇ ਆ ਜੀ, ਖਾਲੀ ਜਗ੍ਹਾ 'ਤੇ ਇੱਥੇ ਕਾਫੀ ਬਿਲਡਰ ਨੇ, ਮੇਰੇ ਖਿਆਲ 4 ਬਿਲਡਰ ਦੀ ਜਗ੍ਹਾ ਹੈਗੀ ਆ, ਤੇ 1x1 ਸਾਰਿਆਂ ਨੇ ਡਿਵੈਲਪਮੈਂਟ ਕਰਕੇ ਇੱਥੇ 12-15 ਟਾਵਰ ਆਉਣ ਵਾਲੇ ਸਮੇਂ ਦੇ ਵਿੱਚ ਆ ਜਾਣੇ ਨੇ। ਜ਼ਿਆਦਾ ਡਿਟੇਲ ਆਪਾਂ ਕਈ ਵਾਰੀ ਦਿੱਤੀ ਹੈ ਤੁਹਾਨੂੰ, ਸ਼ੋਪਰਸ ਵਰਲਡ ਦੇ ਅੰਦਰ ਵੀ ਕਾਫੀ ਚੇਂਜਸ ਹੋ ਜਾਣੀ ਹੈ, ਸ਼ੋਪਰਸ ਵਰਲਡ ਇਹ ਜਿਹਾ ਨਹੀਂ ਰਹਿਣਾ, ਇਹਨੂੰ ਢਾ ਦਿੱਤਾ ਜਾਣਾ, ਇੱਥੇ ਵੀ ਹਾਈ ਰਾਈਜ਼ ਟਾਵਰਸ ਤੇ ਮੇਨ 3-4 ਲੈਵਲਸ ਦੇ ਉੱਤੇ ਕਮਰਸ਼ੀਅਲ ਸਟੋਰਸ ਹੋਣਗੇ, ਪੂਰੀ ਪਿਕਚਰ ਚੇਂਜ ਹੋ ਜਾਣੀ ਹੈ ਜੀ ਆਉਣ ਵਾਲੇ ਸਾਲਾਂ ਦੇ ਵਿੱਚ। ਤੁਸੀਂ ਇੱਥੇ ਇਨਵੈਸਟ ਕਰਨਾ ਤਾਂ ਫਿਰ ਤੁਸੀਂ ਮੈਨੂੰ ਕਾਲ ਕਰ ਲਿਓ, ਕਿਉਂਕਿ ਪਹਿਲੇ ਪ੍ਰੋਜੈਕਟ ਦੇ ਵਿੱਚ ਇਨਵੈਸਟ ਕਰਨ ਦਾ ਹਮੇਸ਼ਾ ਹੀ ਫਾਇਦਾ ਹੁੰਦਾ, ਤੇ ਨਾਲੇ ਉੱਪਰਲੀਆਂ ਫਲੋਰਸ ਨੇ ਜੀ 13 ਤੋਂ ਲੈ ਕੇ 21 ਫਲੋਰਸ ਤੱਕ ਇਹ ਕਾਫੀ ਯੂਨਿਟ ਨਿਕਲਣੇ, 150 ਦੇ ਕਰੀਬ ਯੂਨਿਟ ਨੇ, ਸੁਣਨ ਨੂੰ ਤਾਂ ਕਾਫੀ ਲੱਗਦੇ ਆ ਪਰ ਇਹ ਧੜਾ ਧੜ ਵਿਕ ਜਾਣੇ ਨੇ ਜੀ। ਅੱਜ ਹੀ ਰਿਲੀਜ਼ ਹੋਏ ਨੇ ਯੂਨਿਟ, ਬੁਕਿੰਗ ਚਾਲੂ ਆ ਜੀ। ਸਾਨੂੰ ਬੁੱਕ ਕਰਨ ਦੇ ਲਈ ਦੇਖੋ ਤੁਹਾਡਾ ਡਰਾਈਵਿੰਗ ਲਾਈਸੈਂਸ ਤੇ ਤੁਹਾਡੇ ਜਿਹੜੇ ਤੁਸੀਂ ਤੁਹਾਡੀ ਈਮੇਲ, ਤੁਹਾਡਾ ਫੋਨ ਨੰਬਰ, ਤੁਸੀਂ ਤੁਹਾਡਾ ਕੀ ਪ੍ਰੋਫੈਸ਼ਨ ਹੈਗਾ, ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ, ਜਿਹਦੀ ਜਿਹਦੀ ਸਾਡੇ ਕੋਲ ਰਿਕੁਆਇਰਮੈਂਟ ਆਈ ਜਾਂਦੀ ਹੈ ਨਾਲ ਡਿਟੇਲ ਆਈ ਜਾਂਦੀ ਹੈ, ਅਸੀਂ ਆਪਣੀ ਪ੍ਰਾਇਓਰਿਟੀ ਲਿਸਟ ਦੇ ਵਿੱਚ ਉਹਦਾ ਨਾਂ ਪਾ ਕੇ ਤੇ ਰੱਖੀ ਜਾਂਦੇ ਹਾਂ, ਤੇ ਨਾਲ ਦੀ ਨਾਲ ਉਹਨੂੰ ਯੂਨਿਟ ਆ ਜਿਹੜੇ ਉਹ ਪ੍ਰਾਇਓਰਿਟੀ ਵਾਈਜ਼ ਆ ਜਿਹੜੇ ਉਹ ਐਲੋਕੇਟ ਹੋਣੇ ਨੇ ਜੀ। ਇਸ ਕਰਕੇ ਦੋਸਤੋ ਜੇ ਤੁਸੀਂ ਚਾਹੁੰਦੇ ਹੋ ਤੁਸੀਂ ਛੇਤੀ ਸੰਪਰਕ ਕਰ ਲਿਓ, ਮੈਂ ਨਹੀਂ ਕਹਿੰਦਾ ਤੁਹਾਨੂੰ ਵੀ ਤੁਸੀਂ ਲਓ ਇੱਥੇ, ਪਰ ਜੇ ਤੁਸੀਂ ਤੁਹਾਡੇ ਮਨ 'ਚ ਕੋਈ ਰੀਝ ਹੈਗੀ ਆ ਵੀ ਇਸ ਏਰੀਏ 'ਚ ਪਹਿਲਾ ਪ੍ਰੋਜੈਕਟ ਹੈਗਾ ਤੇ ਫਿਰ ਤੁਹਾਨੂੰ ਲੈਣਾ ਚਾਹੀਦਾ, ਜੇ ਤੁਸੀਂ ਇਨਵੈਸਟਰ ਹੋ ਤਾਂ ਇਨਵੈਸਟਰ ਨੂੰ ਪਤਾ ਹੁੰਦਾ ਵੀ ਪੈਸੇ ਤੋਂ ਕਿਵੇਂ ਪੈਸਾ ਬਣਨਾ, ਤੇ ਫਿਰ ਤੁਸੀਂ ਜ਼ਰੂਰ ਮੇਰੇ ਨਾਲ ਜਲਦੀ ਸੰਪਰਕ ਕਰ ਲਿਓ ਦੋਸਤੋ। ਅਗਲੇ ਹਫ਼ਤੇ ਤੱਕ ਜੇ ਤੁਸੀਂ ਵੇਟ ਕਰੋਗੇ ਤਾਂ ਨਹੀਂ ਰਹਿਣੇ, ਕਈ ਸਾਡੇ ਸੱਜਣ ਮਿੱਤਰ ਹੁੰਦੇ ਆ, ਵੈਸੇ ਉਹਨਾਂ ਦਾ ਸੁਭਾਅ ਚੰਗੀ ਗੱਲ ਆ ਬੇਪਰਵਾਹ ਹੋ ਕੇ ਰਹਿਣਾ, ਪਰ ਇੱਥੇ ਕਈ ਕੰਮਾਂ 'ਚ ਤੇਜ਼ੀ ਜ਼ਰੂਰ ਕਰਨੀ ਪੈਂਦੀ ਹੈ ਜੀ, ਕਈ ਕੰਮਾਂ 'ਚ ਅਸੀਂ ਢਿੱਲੇ ਰਹਿ ਕੇ ਨਹੀਂ ਸਰਦਾ, ਕਿਉਂਕਿ ਜੇ ਤੁਸੀਂ ਮੈਨੂੰ 7 ਦਿਨਾਂ ਨੂੰ ਪੁੱਛੋਗੇ ਵੀ ਯੂਨਿਟ ਦਵਾ ਦਿਓ ਜੀ ਸਾਡੇ ਕੋਲ ਹੋਣੇ ਨਹੀਂ, ਤੇ ਫਿਰ ਸਤਿ ਸ਼੍ਰੀ ਅਕਾਲ ਬਣਾਉਣ 'ਚ ਪੈਣਗੀਆਂ ਆਪਾਂ ਨੂੰ। ਇਸ ਕਰਕੇ ਜੇ ਤੁਸੀਂ ਚਾਹੁੰਦੇ ਹੋ ਤੁਹਾਡਾ ਯੂਨਿਟ ਮਿਲੇ ਤਾਂ ਤੁਹਾਨੂੰ ਥੋੜ੍ਹੀ ਜਿਹੀ ਤੇਜ਼ੀ ਤਾਂ ਕਰਨੀ ਪੈਣੀ ਹੈ ਜੀ, ਤਾਂਹੀਓ ਤੁਹਾਨੂੰ ਯੂਨਿਟ ਮਿਲਣਾ, ਨਹੀਂ ਤਾਂ ਫਿਰ ਤੁਹਾਨੂੰ ਪਤਾ 150 ਯੂਨਿਟ ਦੇ ਵਿੱਚ ਜੇ ਤੁਹਾਡਾ 151 ਨੰਬਰ ਆ ਗਿਆ ਫਿਰ ਸੋਰੀ ਤੁਹਾਨੂੰ ਯੂਨਿਟ ਨਹੀਂ ਮਿਲਣਾ, ਤੁਸੀਂ ਜਲਦੀ ਸੰਪਰਕ ਕਰ ਲਓ, ਜਾਂ ਜੇ ਤੁਹਾਨੂੰ ਮਿਲੂਗਾ ਯੂਨਿਟ ਬਾਅਦ ਵੀ ਤੁਹਾਡੀ ਚੋਇਸ ਦਾ ਨਹੀਂ ਮਿਲਣਾ। ਹੁਣ ਸਾਡੇ ਕੋਲ ਇੱਕ ਬੈਡਰੂਮ ਡੈਨ ਵਿਦ 1 ਵਾਸ਼ਰੂਮ, 1 ਬੈਡਰੂਮ ਡੈਨ ਵਿਦ 2 ਵਾਸ਼ਰੂਮ, 2 ਬੈਡਰੂਮ 1 ਵਾਸ਼ਰੂਮ, 2 ਬੈਡਰੂਮ 2 ਵਾਸ਼ਰੂਮ, 2 ਬੈਡਰੂਮ 2 ਵਾਸ਼ਰੂਮ ਵਿਦ ਡੈਨ ਅਤੇ 3 ਬੈਡਰੂਮ, ਸਾਰੇ ਯੂਨਿਟ ਸਾਡੇ ਕੋਲ ਅਵੇਲੇਬਲ ਨੇ ਜੀ, ਅਲੱਗ ਅਲੱਗ ਕੋਰਨਰ ਦੇ ਉੱਪਰ ਵਾਲੇ ਯੂਨਿਟ, ਤੇ ਜਿਹੜਾ ਤੁਹਾਡੇ ਮਨ ਪਾਉਂਦਾ ਯੂਨਿਟ ਆ ਉਹ ਆਪਦਾ ਮਰਜ਼ੀ ਨਾਲ ਚੱਕ ਕੇ ਲੈ ਜਾਓ, ਕੋਈ ਅਸੀਂ ਵਰਕਸ਼ੀਟ ਨਹੀਂ ਭਰਨੀ, ਸਾਡੇ ਕੋਲ ਐਲੋਕੇਟਡ ਯੂਨਿਟ ਨੇ ਜੀ, ਤੇ ਤੁਸੀਂ ਚੁੱਪ ਕਰਕੇ ਆਪਣਾ ਬਾਇਓਡਾਟਾ ਸਾਨੂੰ ਦਿਓ ਜੀ, ਤੇ ਆਪਣੀ ਚੋਇਸ ਦੱਸੋ, ਉਸ ਚੋਇਸ ਦਾ ਯੂਨਿਟ ਅਸੀਂ ਤੁਹਾਡੇ ਮੂਹਰੇ ਰੱਖ ਦਾਂਗੇ। ਨੰਬਰ ਮੇਰਾ 6473008436 ਹੈ ਜੀ, 647-384-36 ਇੱਥੇ 109 ਟਾਊਨ ਹਾਊਸ ਪਹਿਲਾਂ ਸੈੱਲ ਕੀਤੇ ਨੇ ਜੀ, ਫਿਰ ਪਹਿਲਾਂ ਪਹਿਲਾ ਟਾਵਰ ਆ ਜਿਹੜਾ ਉਹਦੇ ਵਿੱਚ ਯੂਨਿਟ ਸੈੱਲ ਕੀਤੇ ਨੇ ਹੁਣ ਇਹ, ਤੇ ਹੁਣ ਇਸ ਤੋਂ ਬਾਅਦ ਅਗਲਾ ਟਾਵਰ ਵੀ ਥੋੜੇ ਸਮੇਂ ਦੇ ਵਿੱਚ ਇੱਥੇ ਰਿਲੀਜ਼ ਹੋ ਜਾਣਾ, ਉਹ ਵੱਡਾ ਹੋਊਗਾ, ਉਹ 25 ਸਟੋਰੀ ਤੋਂ ਉੱਤੇ ਹੋਊਗਾ, ਪਰ ਇਹ ਵਾਲਾ ਹੁਣ 21 ਸਟੋਰੀ ਆ। ਸੰਪਰਕ ਕਰ ਲਿਓ ਦੋਸਤੋ 6473008436। ਲਓ ਜੀ ਸ਼ਿਵਿੰਦਰ ਤਾਂ ਸਾਡੇ ਨਾਲ ਨੇ, ਪਰ ਸਾਨੂੰ ਛੋਟੀ ਜਿਹੀ ਬ੍ਰੇਕ ਹੋਰ ਲੈਣੀ ਪੈਣੀ।
ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ ਪੀਪੀ। ਕੋਵਿਡ-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰਓ ਇੰਸ਼ੋਰੈਂਸ ਨੂੰ ਘਟਾਉਣ ਲਈ ਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ਼ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਦੋਸਤੋ ਇੱਕ ਵਾਰੀ ਫਿਰ ਨਿੱਘਾ ਸਵਾਗਤ ਸ਼ਿਵਿੰਦਰ ਜੀ ਸਾਡੇ ਨਾਲ ਨੇ। ਸ਼ਿਵਿੰਦਰ ਜੀ, ਕਿਸਾਨਾਂ ਬਾਰੇ ਆਪਾਂ ਗੱਲਬਾਤ ਕਰ ਲਈ ਆ ਤੇ ਆਪਣੇ ਕੋਲ 2-3 ਮਿੰਟ ਹੈਗੀਆਂ ਨੇ, ਹੋਰ ਕੋਈ ਖਬਰ 3-2 ਮਿੰਟਾਂ ਚ ਡਿਟੇਲ ਸਾਂਝੀ ਕਰਨ ਵਾਲੀ ਹੋਵੇ ਤਾਂ?
ਹਾਂਜੀ ਚੰਨੀ ਦਿੱਕਤ, ਕਸ਼ਮੀਰ ਦੇ ਵਿੱਚ ਮਹਿਬੂਬਾ ਮੁਫਤੀ ਨੂੰ 1 ਸਾਲ ਬਾਅਦ ਰਿਹਾ ਕੀਤਾ ਗਿਆ। ਉਦੋਂ ਬਾਅਦ ਵਿੱਚ ਉਹਨੇ ਉਮਰ ਅਬਦੁੱਲਾ ਹੁਣਾਂ ਨਾਲ ਰਲ ਕੇ, ਨੈਸ਼ਨਲ ਕਾਨਫਰੰਸ ਪਾਰਟੀ ਦੇ ਨਾਲ ਰਲ ਕੇ, ਉਹਨਾਂ ਦੇ ਲੀਡਰਾਂ ਨਾਲ ਰਲ ਕੇ ਇੱਕ ਸਾਂਝੀ ਜਿਹੜੀ ਬੈਠਕ ਰੱਖੀ ਸੀ ਜਿਹਦੇ ਵਿੱਚ ਅਗਲੀ ਰਣਨੀਤੀ ਬਣਾਉਣੀ ਸੀ। ਹੁਣ ਸਵਾਲ ਇੱਥੇ ਉਹੀ ਹੈ ਕਿ ਜਿਹੜੇ ਉੱਥੇ ਦੇ ਕਸ਼ਮੀਰ ਦੇ ਮੇਨਸਟ੍ਰੀਮ ਲੀਡਰ ਨੇ ਉਹ ਅਗਲੀ ਪਾਲਿਸੀ ਰੱਖਣਗੇ ਕੀ, ਨੀਤੀ ਕੀ ਰੱਖਣਗੇ,
ਕਿਉਂਕਿ ਹੁਣ ਤੱਕ ਉਹ ਕਸ਼ਮੀਰੀ ਆਵਾਮ ਦੇ ਵਿੱਚ ਵੀ ਘਿਰੇ ਹੋਏ ਸੀ, ਵੀ ਉਹਨਾਂ ਦਾ ਕਹਿਣਾ ਸੀਗਾ ਕਿ ਤੁਸੀਂ ਜਿਹੜਾ ਇੰਡੀਅਨ ਸਟੈਬਲਿਸ਼ਮੈਂਟ ਨਾਲ ਮਿਲ ਕੇ ਚੱਲਦੇ ਹੋ, ਇਸ ਕਰਕੇ ਜਿਹੜਾ ਹੈਗਾ ਵੀ ਹੁਣ ਜਦੋਂ ਸਾਰਾ ਕੁਛ ਹੋ ਹੀ ਗਿਆ, ਇਹਨਾਂ ਨੇ ਇੰਡੀਅਨ ਸਟੈਬਲਿਸ਼ਮੈਂਟ ਨੇ ਉਹਨਾਂ ਦੇ ਸਾਰੇ ਹਕੂਕ ਲੈ ਲਏ ਨੇ, ਤਾਂ ਉਦੋਂ ਬਾਅਦ ਵਿੱਚ ਆਪਣੀ ਰਣਨੀਤੀ ਕੀ ਰੱਖਣਗੇ, ਕੀ ਇਹ ਹੁਣ ਦੁਬਾਰੇ ਕੀ ਸੜਕ ਤੇ ਆ ਕੇ ਲੜ ਦੇਣਗੇ ਜਾਂ ਫਿਰ ਅੱਗੇ ਵਾਂਗੂ ਹੋਏਗਾ ਕਿ ਅੱਗੇ ਜਦੋਂ ਇਹਨਾਂ ਦੇ ਕਸ਼ਮੀਰ ਚ ਸਦਰ ਦਾ ਅਹੁਦਾ ਤੇ ਵਜ਼ੀਰ ਆਲਾ ਦਾ ਅਹੁਦਾ ਖਤਮ ਕੀਤਾ ਗਿਆ ਸੀ, ਉਦੋਂ ਬਾਅਦ ਵਿੱਚ ਫਿਰ ਜਿਹੜੀਆਂ ਮੇਨ ਸਟ੍ਰੀਮ ਪਾਰਟੀਆਂ ਉਸੇ ਤਰ੍ਹਾਂ ਹੀ ਸਟੈਬਲਿਸ਼ਮੈਂਟ ਨਾਲ ਮਿਲ ਗਈਆਂ ਸੀਗੀਆਂ, ਹਾਲਾਂਕਿ ਨਾਲ ਚੱਲਣਾ ਮਾੜੀ ਗੱਲ ਨਹੀਂ ਹੁੰਦੀ, ਲੇਕਿਨ ਆਪਣੇ ਅਧਿਕਾਰ ਜਿਹੜੇ ਹੈਗੇ ਨੇ ਉਹਨਾਂ ਦੇ ਲਈ ਆਵਾਜ਼ ਬੁਲੰਦ ਕਰਨਾ ਜਿਹੜੀ ਹੈਗੀ ਚੰਗੀ ਗੱਲ ਹੁੰਦੀ ਹੈ, ਉਹ ਆਵਾਜ਼ ਨਹੀਂ ਬੁਲੰਦ ਕੀਤੀ ਗਈ। ਸੋ ਹੁਣ ਅੱਗੇ ਜਾ ਕੇ ਦੇਖਦੇ ਹਾਂ ਕਿ ਕਸ਼ਮੀਰੀ ਪਾਰਟੀਆਂ ਜਿਹੜੀਆਂ ਨੇ ਨਿਰੋਲ ਕਸ਼ਮੀਰ ਨਾਲ ਸੰਬੰਧਿਤ ਪਾਰਟੀਆਂ ਉਹ ਆਪਣੀ ਕੀ ਅਗਲੀ ਰਣਨੀਤੀ ਲੈਣਗੀਆਂ, ਲੇਕਿਨ ਕਸ਼ਮੀਰ ਵਿੱਚ ਹਾਲੇ ਵੀ ਉਸੇ ਤਰ੍ਹਾਂ ਹਿੰਸਾ ਦਾ ਦੌਰ ਜਾਰੀ ਹੈ। ਆ ਥੋੜੇ ਦਿਨ ਪਹਿਲਾਂ ਦੋ ਆਮ ਜਿਹੜੇ ਹੈਗੇ ਨਾਗਰਿਕਾਂ ਨੂੰ ਜਿਹੜਾ ਮਾਰ ਦਿੱਤਾ ਗਿਆ ਅੱਤਵਾਦੀ ਕਹਿ ਕੇ, ਉਹਨਾਂ ਵਿੱਚ ਦੋਵੇਂ ਜਿਹੜੇ ਨੇ ਬੱਚੇ ਛੋਟੇ ਸੀਗੇ ਤੇ ਉਹਨਾਂ ਨੂੰ ਕਹਿ ਦਿੱਤਾ ਗਿਆ ਅੱਤਵਾਦੀ। ਇਸੇ ਤਰ੍ਹਾਂ ਹੁਣ ਆਪਾਂ ਆ ਜਾਂਦੇ ਹਾਂ ਉੱਤਰ ਪ੍ਰਦੇਸ਼ ਦੇ ਵਿੱਚ, ਉੱਤਰ ਪ੍ਰਦੇਸ਼ ਵਿੱਚ ਹਾਥਰਸ ਦੀ ਘਟਨਾ ਤੋਂ ਬਾਅਦ ਵੀ ਲਗਾਤਾਰ ਔਰਤਾਂ ਦੇ ਨਾਲ ਹੋ ਰਹੇ ਜ਼ੁਲਮ ਬਲਾਤਕਾਰ ਰੋਕਣ ਦਾ ਨਾਂ ਨਹੀਂ ਲੈ ਰਹੇ। ਆ ਤਿੰਨ ਦਿਨਾਂ ਦੇ ਵਿੱਚ ਹੀ 5 ਘਟਨਾਵਾਂ ਹੋਰ ਆ ਚੁੱਕੀਆਂ ਨੇ ਰੇਪ ਦੀਆਂ, ਤੇ ਰੇਪ ਦੇ ਕਰਕੇ ਕਤਲ ਕਰਨ ਦੀਆਂ ਵੀ 2 ਘਟਨਾਵਾਂ ਆ ਚੁੱਕੀਆਂ ਨੇ। ਲੇਕਿਨ ਯੋਗੀ ਸਰਕਾਰ ਹਾਲੇ ਵੀ ਕਹਿ ਰਹੀ ਹੈ ਕਿ ਸਾਡਾ ਜਿਹੜਾ ਰਾਮ ਰਾਜ ਹੈ, ਹੁਣ ਇਹ ਜਿਹੜਾ ਰਾਮ ਰਾਜ ਜੇਕਰ ਰਾਮ ਰਾਜ ਦੀ ਪਰਿਭਾਸ਼ਾ ਇਹੀ ਹੈ ਤਾਂ ਫਿਰ ਸਾਨੂੰ ਸੋਚਣਾ ਪਏਗਾ ਕਿ ਇਹ ਰਾਮ ਰਾਜ ਭਾਰਤ ਦੇ ਲੋਕਾਂ ਨੂੰ ਸੋਚਣਾ ਪਏਗਾ ਵੀ ਉਹਨਾਂ ਨੂੰ ਕਬੂਲ ਹੈ ਕਿ ਨਹੀਂ ਹੈ, ਜਾਂ ਫਿਰ ਇਸ ਤਰ੍ਹਾਂ ਦਾ ਹੀ ਰਾਮ ਰਾਜ ਚਾਹੀਦਾ ਉਹਨਾਂ ਨੂੰ।
ਵੈਸੇ ਰਾਮ ਰਾਜ ਦੇ ਵਿੱਚ ਵੀ ਸਰੂਪ ਨਖਾ ਦਾ ਨੱਕ ਕੱਟਤਾ ਸੀ, ਤੇ ਨੱਕ ਕੱਟਣ ਦਾ ਮਤਲਬ ਸ਼ਿਵਿੰਦਰ ਜੀ ਆਪਾਂ ਨੂੰ ਪੰਜਾਬੀ ਦੇ ਵਿੱਚ ਪਤਾ ਹੀ ਹੈ ਕੀ ਹੁੰਦਾ,
ਪਤਾ ਹੀ ਹੈ। ਰਾਮ ਰਾਜ ਦੇ ਵਿੱਚ ਸੀਤਾ ਨੂੰ ਵੀ ਜਿਹੜਾ ਹੈਗਾ ਵਾ ਅਗਨੀ ਪ੍ਰੀਖਿਆ ਲਈ ਗਈ ਸੀਗੀ,
ਤੇ ਰਾਮ ਰਾਜ ਦੇ ਵਿੱਚ ਬੁੱਧੀਜੀਵੀ ਜਿਹੜੇ ਸੀਗੇ ਉਹਨਾਂ ਦਾ ਸ਼ਰੇਆਮ ਰਾਜੇ ਕਤਲ ਕਰ ਦਿੰਦੇ ਸੀਗੇ,
ਬਿਲਕੁਲ ਅੱਜ ਵੀ ਹੋ ਰਹੇ ਜੀ,
ਅੱਜ ਵੀ ਹੋ ਰਹੇ ਨੇ। ਇਸ ਕਰਕੇ ਇਹ ਰਾਮ ਰਾਜ ਮੈਨੂੰ ਤਾਂ ਲੱਗਦਾ ਜੀ ਇਹ ਰਾਮ ਰਾਜ ਹੁੰਦਾ ਹੀ ਇਹ ਜਿਹਾ। ਖੈਰ ਜੀ ਸ਼ਿਵਿੰਦਰ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ, ਤੇ ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ, ਮਿਹਰਬਾਨੀ ਬਹੁਤ ਬਹੁਤ,
ਸ਼ੁਕਰੀਆ।
ਦੋਸਤੋ ਇੱਕ ਵਾਰੀ ਫੇਰ ਤੁਹਾਨੂੰ ਸੁਨੇਹਾ ਦੇ ਦਾਂ, ਦੇਣਾ ਜ਼ਰੂਰੀ ਆ, ਯੂਨਿਟ ਨੇ ਜਿਹੜੇ ਸਟੈਲਾ ਕੌਂਡੋਸ ਦੇ ਬ੍ਰੈਂਪਟਨ ਦੇ ਵਿੱਚ, ਹੋਟੈਸਟ ਪਲੇਸ ਆ ਜੀ ਬ੍ਰੈਂਪਟਨ ਦੀ ਇਨਵੈਸਟ ਕਰਨ ਲਈ, ਪਰ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਫਿਰ ਵੀ ਤੁਹਾਡੇ ਲਈ ਇਹ ਜਗ੍ਹਾ ਜਿਹੜੀ ਬਹੁਤ ਵਧੀਆ ਜੀ, ਕਿਉਂਕਿ ਇੱਥੇ LRT ਵੀ ਆ ਜਾਣੀ ਹੈ 2 ਸਾਲਾਂ ਨੂੰ, ਲਾਈਟ ਰੇਲ ਜਿਹੜਾ ਹੈਗਾ ਉਹਦਾ ਟਰਮੀਨਲ ਸਕੇਅਰ ਬਣ ਸ਼ੋਪਰ ਵਰਲਡ ਦੇ ਕੋਨੇ 'ਤੇ ਬਣ ਜਾਣਾ, ਛੇਤੀ ਸੰਪਰਕ ਕਰ ਲਿਓ ਦੋਸਤੋ ਜੇ ਤੁਸੀਂ ਇੱਥੇ ਯੂਨਿਟ ਬੁੱਕ ਕਰਵਾਉਣੇ ਨੇ ਸਟੈਲਾ ਕੌਂਡੋਸ ਦੇ ਵਿੱਚ। ਪਹਿਲਾ ਟਾਵਰ ਆ ਇਸ ਏਰੀਏ ਦੇ ਵਿੱਚ, ਪਹਿਲੇ ਟਾਵਰ ਦੇ ਵਿੱਚ ਹਮੇਸ਼ਾ ਤੁਹਾਨੂੰ ਫਾਇਦਾ ਰਹੂਗਾ, ਫ੍ਰੀ ਅਸਾਈਨਮੈਂਟ ਹੈਗੀ ਆ, ਫ੍ਰੀ ਅਪਲਾਈਸਿਸ, ਬਹੁਤ ਸਾਰੀਆਂ ਸਹੂਲਤਾਂ। ਜਦੋਂ ਬਹੁਤ ਸਾਰੀਆਂ ਸਹੂਲਤਾਂ ਦੀ ਗੱਲ ਕਰਦੇ ਤਾਂ 24 ਆਵਰ ਸਕਿਉਰਿਟੀ ਦੀ ਗੱਲ ਸਭ ਤੋਂ ਪਹਿਲਾਂ ਆ ਜਾਂਦੀ ਹੈ, 24 ਆਵਰ ਸਕਿਉਰਿਟੀ, ਪਾਰਟੀ ਰੂਮ, ਜਿਮ, ਕਿਡਸ ਪਲੇ ਰੂਮ, ਗੈਸਟ ਰੂਮ ਇਹਦੇ ਵਿੱਚ। ਤੇ ਜੇ ਤੁਸੀਂ ਇੱਥੇ ਯੂਨਿਟ ਬੁੱਕ ਕਰਨੀ ਆ ਤੇ ਮੈਨੂੰ ਕਾਲ ਕਰ ਲਿਓ 6473008436, ਮੇਰਾ ਨੰਬਰ 6473384436। ਸਮਾਂ ਦੇਣ ਲਈ ਦੋਸਤੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
You are listening to WTOR 770 AM, Youngstown, Toronto.
आप सुन रहे हैं आपका अपना रेडियो 770 AM. हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288. इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com, लाइक करें फेसबुक पेज eawaz, डाउनलोड करें फ्री eawaz ऑफिशियल ऐप, रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
ਖੁੱਲ ਚੁੱਕਾ ਹੈ ਜਿੱਥੇ ਹਰ ਤਰ੍ਹਾਂ ਦੀ ਫੈਬਰਿਕ ਕੌਡੀਆਂ ਦੇ ਭਾਅ ਵੇਚੀ ਜਾ ਰਹੀ ਹੈ। ਇੱਕ ਖਰੀਦੋਗੇ ਤੇ ਦੂਜਾ ਸੂਟ ਬਿਲਕੁਲ ਅੱਧੀ ਕੀਮਤ ਤੇ ਲਓਗੇ। ਕੁੜਤੇ ਪਜਾਮੇ ਦਾ ਕੱਪੜਾ, ਕੋਟ ਪੈਂਟਾਂ ਦਾ ਕੱਪੜਾ, ਕੈਨੇਡੀਅਨ ਰੈਡੀਮੇਡ, ਬਹੁਤ ਹੀ ਵਧੀਆ ਵਧੀਆ ਟੌਪ ਕੌਡੀਆਂ ਦੇ ਭਾਅ ਵੇਚੇ ਜਾ ਰਹੇ ਹਨ। ਵਧੀਆ ਬਲੈਂਕਟ ਸਿਰਫ $20 ਤੋਂ ਖਰੀਦ ਸਕਦੇ ਹੋ। ਸੂਟਕੇਸ ਲੈਣ ਲਈ ਵੀ 11 ਸਨਪੈਕ ਬੁਲੇਵਾਰਡ ਯੂਨਿਟ ਨੰਬਰ 13 ਵਿੱਚ ਪਹੁੰਚੋ। 905-694-9797 ਫਲਾਇੰਗ ਫੈਸ਼ਨ ਵੇਅਰ ਹਾਊਸ।
Hotstar Premier Nights. Watch the year's biggest blockbusters streaming straight to your screen exclusively on Hotstar. Sign up at a special price of $44.99.
When you use the promo code EAWAS, visit hotstar.com/CA.
ਵੀਕਐਂਡ ਪਲਾਨ ਬਣੇਗਾ 129 ਈਸਟ ਡਰਾਈਵ ਬ੍ਰੈਂਪਟਨ ਜਾਣ ਦਾ।
ਅੱਛਾ, ਉੱਥੇ ਕੀ ਹੈ?
ਫਰਨੀਚਰ ਵੇਅਰ ਹਾਊਸ, ਜਿਨ੍ਹਾਂ ਦੀ ਫਰਾਈਡੇ ਐਂਡ ਸੈਟਰਡੇ ਨੂੰ ਹੋਏਗੀ ਸਪੈਸ਼ਲ ਸੇਲ।
ਫੇਰ ਤਾਂ ਅਸੀਂ ਵੀ ਜ਼ਰੂਰ ਜਾਵਾਂਗੇ।
ਫਰਨੀਚਰ ਵੇਅਰ ਹਾਊਸ ਤੇ ਤੁਹਾਨੂੰ ਤੁਹਾਡੀ ਪਸੰਦ ਦਾ ਫਰਨੀਚਰ ਮਿਲੇਗਾ ਕੋਸਟ ਪ੍ਰਾਈਸ ਤੋਂ ਵੀ ਘੱਟ। ਇਸ ਸੇਲ ਸਿਰਫ ਅਕਤੂਬਰ ਮਹੀਨੇ ਫਰਾਈਡੇ ਅਤੇ ਸੈਟਰਡੇ ਨੂੰ ਦੁਪਹਿਰ 12 ਤੋਂ ਸ਼ਾਮ 7 ਵਜੇ ਤੱਕ ਹੀ ਹੋਏਗੀ। ਵਧੀਆ ਫਰਨੀਚਰ ਘੱਟ ਰੇਟ ਤੇ ਲੈਣ ਲਈ ਪਹੁੰਚੋ ਫਰਨੀਚਰ ਵੇਅਰ ਹਾਊਸ ਦੀ ਸੇਲ ਤੇ। ਐਡਰੈਸ ਦੁਬਾਰਾ ਨੋਟ ਕਰ ਲਓ, 129 ਈਸਟ ਡਰਾਈਵ ਬ੍ਰੈਂਪਟਨ।
ਪਿੰਡ ਦਾ ਮਜ਼ਾ ਹੁਣ ਕੈਨੇਡਾ ਵਿੱਚ ਵੀ। ਕੈਲੇਡਨ ਸਬਜ਼ੀ ਫਾਰਮ ਤੋਂ ਤਾਜ਼ਾ ਹਰੀਆਂ ਔਰਗੈਨਿਕ ਸਬਜ਼ੀਆਂ ਦੇ ਨਾਲ ਹਰੀ ਮਿਰਚ, ਲੌਕੀ, ਕਰੇਲੇ, ਬੈਂਗਣ, ਮੂਲੀ, ਮੇਥੀ, ਧਨੀਆ, ਸਾਗ, ਮਟਰ, ਗਾਜਰਾਂ, ਕਰੇਲੇ, ਖੀਰੇ ਤੇ ਸ਼ਲਜਮ ਤੇ ਹੋਰ ਵੀ ਬਹੁਤ ਸਾਰੀ ਸਬਜ਼ੀਆਂ ਖੁਦ ਆਪਣੇ ਹੱਥਾਂ ਨਾਲ ਉਗਾ ਕੇ ਭੇਜਦੇ ਹੈ ਤੁਹਾਡੇ ਲਈ। ਆਪਣਾ ਫਾਰਮ ਤੇ ਆਪਣੀ ਹੀ ਦੁਕਾਨ ਅੱਜ ਹੀ ਪਹੁੰਚੋ। ਕੈਲੇਡਨ ਸਬਜ਼ੀ ਫਾਰਮ, 12050 ਏਅਰਪੋਰਟ ਰੋਡ, ਕੈਲੇਡਨ, ਏਅਰਪੋਰਟ ਐਂਡ ਮੇਫੀਲਡ ਰੋਡ, 905-965-3633, 905-965-3633।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ